ਪੰਚਮ ਪਾਤਸ਼ਾਹ ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਜੀ, ਉਹਨਾਂ ਦੇ ਨਾਲ ਸ਼ਰੀਕਾ ਕਰਨ ਵਾਲੇ ਵੱਡੇ ਭਾਈ ਨੇ ਕੈਸੀ ਔੜ ਪਜਾ ਦਿੱਤੀ। ਔੜ ਇੱਕ ਵਾਰ, ਦੋ ਵਾਰ, ਤਿੰਨ ਵਾਰ, ਚਾਰ ਵਾਰ, ਕਿਤਨੇ ਯਤਨ ਕੀਤੇ ਉਸਨੇ ਆਪਣੀ ਈਰਖਾ ਨੂੰ ਪਜਾਉਣ ਦੇ। ਔਰ ਇੱਕ ਇਹ ਯਤਨ ਸੀ, ਜੋ ਖਿਡਾਵਾ ਸੀ, ਬ੍ਰਾਹਮਣ ਸੀ, ਉਸਨੂੰ ਲਾਲਚ ਦਿੱਤਾ 500 ਰੁਪਏ ਦਾ, ਨਾਲ ਸੰਖੀਆ ਦੇ ਦਿੱਤਾ, ਜ਼ਹਿਰ ਤੈਨੂੰ 500 ਰੁਪਇਆ ਮਿਲੇਗਾ, ਜੇ ਤੈਨੂੰ ਕੁਛ ਹੋ ਗਿਆ ਤੇ ਤੇਰੇ ਪਰਿਵਾਰ ਦੀ ਸੰਭਾਲ ਮੈਂ ਕਰਾਂਗਾ। ਦੇਖੋ ਆਪਣੇ ਹਮਸਾਏ ਭਰਾ ਆਪਣਿਆਂ ਦਾ ਕਿਵੇਂ ਨੁਕਸਾਨ ਕਰਦੇ ਨੇ, ਹਮਸਾਇਆਂ ਦਾ ਕਿਵੇਂ ਨੁਕਸਾਨ ਕਰਦੇ ਨੇ, ਭਰਾਵਾਂ ਦਾ ਕਿਵੇਂ ਨੁਕਸਾਨ ਕਰਦੇ ਨੇ, ਸਿਰਫ ਈਰਖਾ ਵਿੱਚ ਆ ਕੇ, ਸਿਰਫ ਈਰਖਾ ਵਿੱਚ ਆ ਕੇ। ਇਤਿਹਾਸ ਅਸੀਂ ਇਸ ਲਈ ਨਹੀਂ ਪੜ੍ਹਦੇ, ਸਿਰਫ ਪੜ੍ਹਨ ਦੇ ਵਾਸਤੇ, ਇਸ ਲਈ ਨਹੀਂ ਪੜ੍ਹਦੇ, ਇਸ ਲਈ ਨਹੀਂ ਸੁਣਦੇ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੈ ਸੋ ਮੰਨ ਲੈਣ, ਸੇਈ ਕਰਮ ਕਰੇਨ। ਜਿਹੜੇ ਪੁੱਤਰ ਨਾ ਗੁਰੂ ਦੀਆਂ ਕਹਾਣੀਆਂ, ਬਜ਼ੁਰਗਾਂ ਦੀਆਂ ਕਹਾਣੀਆਂ, ਮਹਾਂਪੁਰਖਾਂ ਦੀਆਂ ਆਖੀਆਂ ਹੋਈਆਂ ਬਾਤਾਂ ਨੂੰ ਸਮਝਣ ਲੱਗ ਪੈਂਦੇ ਨੇ, ਵਿਚਾਰਨ ਲੱਗ ਪੈਂਦੇ ਨੇ, ਉਹ ਸਪੁੱਤਰ ਬਣ ਜਾਂਦੇ ਨੇ, ਭਲੇ ਬਣ ਜਾਂਦੇ ਨੇ, ਜੀਵਨ ਸਫਲ ਹੋ ਜਾਂਦਾ, ਪਰਿਵਾਰ ਸੁਖੀ ਹੋ ਜਾਂਦੇ ਨੇ, ਕਮਜ਼ੋਰੀਆਂ ਤੋਂ ਬਚ ਜਾਂਦੇ ਨੇ, ਈਰਖਾ ਦੀ ਬਜਾਏ ਫਿਰ ਪਿਆਰ ਦੇ ਨਾਲ ਭਰਪੂਰ ਹੋ ਜਾਂਦੇ ਨੇ। ਵਾਹਿਗੁਰੂ। ਬ੍ਰਹਮਣ ਨੇ ਆਖਿਆ, ਰੋ ਰੋ ਕੇ ਆਖਿਆ, ਮੈਂ ਫਸ ਗਿਆ, ਇੱਕ ਤਾਂ ਮੈਂ ਨੌਕਰ, ਗੁਰੂ ਘਰ ਦਾ ਨੌਕਰ। ਉਹਨਾਂ ਸਮਿਆਂ ਵਿੱਚ ਇਹ ਆਮ ਪ੍ਰਚਲਿਤ ਸੀ, ਪ੍ਰਿਥੀ ਚੰਦ ਹੋਰਾਂ ਨੂੰ ਵੀ ਗੁਰੂ ਆਖਿਆ ਕਰਦੇ ਸਨ, ਮਹਾਂਦੇਵ ਹੋਰਾਂ ਨੂੰ ਵੀ ਗੁਰੂ ਆਖਿਆ ਕਰਦੇ ਸਨ, ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸਣੀ ਸਨ ਨਾ, ਚੌਥੇ ਪਾਤਸ਼ਾਹ ਜੀ ਨੇ ਜਾ ਆਪਣੀ ਥਾਂ 'ਤੇ ਟਿਕਾਇਆ ਤਾਂ ਕਹਿੰਦਾ ਮੈਂ ਕੀ ਕਰਦਾ, ਮੈਂ ਲਾਲਚ ਵਿੱਚ ਆ ਗਿਆ, ਮੇਰੇ ਕੋਲੋਂ ਇਹ ਭੁੱਲ ਹੋ ਗਈ, ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ਦੇ ਹੋ, ਬਖਸ਼ਦੇ ਹੋ। ਸਤਿਗੁਰਾਂ ਨੇ ਆਖਿਆ, ਜਿਸ ਨੂੰ ਮਾਰਨ ਦਾ ਯਤਨ ਕੀਤਾ ਹੈ ਨਾ ਗੁਰੂ ਭਗਵਾਨ ਨੂੰ, ਉਸੇ ਕੋਲੋਂ ਬਖਸ਼ਾ ਲੈ ਫਿਰ। ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਇਸ਼ਾਰਾ ਪਾ ਕੇ ਪੰਜਵੇਂ ਪਾਤਸ਼ਾਹ ਦੇ ਵਾਂਗੂ ਹੀ ਵਿਸ਼ਾਲ ਹਿਰਦੇ ਦੇ ਮਾਲਕ ਸਨ, ਜਿਹੜੇ ਬਾਅਦ ਵਿੱਚ ਮੀਰੀ ਪੀਰੀ ਦੇ ਮਾਲਕ ਹੋਏ, ਬਖਸ਼ ਦਿੱਤਾ। ਮਾਂ ਕਵੀ ਜੀ ਨੇ ਨਾ ਇੱਕ ਬਚਨ ਆਖਿਆ ਸੀ, ਤੁਸਾਂ ਨੇ ਕੱਲ੍ਹ ਵਾਰ ਵਾਰ ਸੁਣਿਆ ਹੋਵੇਗਾ, ਏਕ ਗਰੀਬ ਨਿਵਾਸ ਗੁਰੂ ਬਿਨੇ ਆਣ ਕੇ ਬੀਚ ਕਹਾਂ ਵਡਿਆਈ। ਏਕ ਗਰੀਬ ਨਿਵਾਸ ਗੁਰੂ ਬਿਨ, ਇੱਕ ਗਰੀਬ ਨਿਵਾਸ ਸਤਿਗੁਰੂਆਂ ਤੋਂ ਬਿਨਾਂ ਆਣ ਕੇ ਬੀਚ ਕਹਾਂ ਵਡਿਆਈ। ਇਹ ਕਿਸੇ ਹੋਰ ਦੇ ਵਿੱਚ ਵਡਿਆਈ ਕਿੱਥੇ ਹੈਗੀ ਹੈ, ਨਹੀਂ ਆਏ ਵਡਿਆਈ। ਜਿਹੜਾ ਤੁਹਾਡੇ ਪੁੱਤਰ ਨੂੰ ਮਾਰਨ ਦਾ ਪੂਰਾ ਯਤਨ ਕਰੇ ਨੌਕਰ, ਤੁਸੀਂ ਉਸਨੂੰ ਵੀ ਬਖਸ਼ ਦਿਓ, ਉਸਨੂੰ ਵੀ ਮਰੇ ਇਹਨੂੰ ਜਵਾ ਦਿਓ, ਤੁਸੀਂ ਉਸਨੂੰ ਵੀ ਤੁਸੀਂ ਮੁਆਫ ਕਰ ਦਿਓ। ਇੱਕੋ ਇੱਕ ਪੁੱਤਰ ਸੀ, ਪੁੱਤਰ ਭਾਵੇਂ ਇੱਕ ਤੋਂ ਵਧੀਕ ਵੀ ਕਿਸੇ ਦੇ ਹੋਣ, ਪਰ ਪੁੱਤਰ ਦਾ ਦੁਸ਼ਮਣ ਕੋਈ ਮਿੱਤਰ ਹੁੰਦਾ ਹੈ? ਹੈਂ, ਜਿਹੜਾ ਇੱਕ ਦੇ ਦਿੱਤਿਆਂ ਲਾਲਚ ਦਿੱਤਿਆਂ ਹੋਇਆਂ ਤੁਹਾਡਾ ਕੁੱਲ ਘਾਤ ਕਰਨ ਵਾਸਤੇ ਤੁਰ ਪਿਆ, ਕੱਲ੍ਹ ਨੂੰ ਕੋਈ ਹੋਰ ਲਾਲਚ ਦੇਵੇਗਾ, ਹੋਰ ਨੁਕਸਾਨ ਕਰ ਸਕੇਗਾ। ਪਰ ਨਾ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ, ਖਿਮਾ ਵੀ ਹੋਣੇ ਖੱਪ ਗਏ ਖੂਨ ਲੱਖ ਅਸੰਖ। ਵਾਹਿਗੁਰੂ। ਖਿਮਾ ਨਹੀਂ ਕਰੋਗੇ, ਲੱਖਾਂ ਖੂਨੀਆਂ ਖੱਪ ਜਾਂਦੀਆਂ ਹੁੰਦੀਆਂ ਨੇ, ਲੱਖਾਂ ਖੂਨੀਆਂ, ਤੁਸੀਂ ਵੀ ਕਿਤੇ ਖੱਪ ਨਾ ਜਾਇਓ ਜੇ, ਖਿਮਾ ਕਰਦੇ ਹੋ ਜੇ, ਮੁਆਫ ਕਰਦੇ ਹੋ ਜੇ। ਗੁਰੂ ਪਾਤਸ਼ਾਹ ਨੇ ਮੁਆਫ ਕੀਤਾ, ਸਾਹਿਬਜ਼ਾਦਾ ਹਰਗੋਬਿੰਦ ਜੀ ਨੇ ਮੁਆਫ ਕੀਤਾ। ਇਹਨਾਂ ਬਚਨਾਂ ਤੋਂ ਬਾਅਦ ਜਦੋਂ ਕਿ ਉਸਨੇ ਸਾਰਾ ਕੁਝ ਦੱਸ ਦਿੱਤਾ ਵੀ ਪ੍ਰਿਥੀ ਚੰਦ ਨੇ ਮੈਨੂੰ ਐਂਓ ਆਖਿਆ ਤੇ ਐਂਓ ਕੀਤਾ ਤੇ ਆਹ ਸਭ ਕੁਝ ਕੀਤਾ, ਤੁਸਾਂ ਨੇ ਵੇਰਵੇ ਨਾਲ ਸੁਣ ਲਿਆ, ਹੁਣ ਸਤਿਗੁਰੂ ਮਹਾਰਾਜ ਅੱਗੇ ਕੀ ਕਰਦੇ ਨੇ, ਮਾਣਯੋਗ ਭਾਈ ਸਾਹਿਬ ਜੀ ਕੀ ਬਚਨ ਕਰਦੇ ਨੇ।
ਵਾਹਿਗੁਰੂ।
ਸ਼੍ਰੋਮਣੀ ਕਵੀ, ਮਹਾਂਕਵੀ ਜਿਨ੍ਹਾਂ ਨੂੰ ਅਸੀਂ ਕਵੀ ਚੂੜਾਮਣੀ ਆਖਦੇ ਹਾਂ, ਉਹ ਕੀ ਕੁਝ ਅੰਕਿਤ ਕਰਦੇ ਨੇ, ਉਹਨਾਂ ਦੀ ਨੀਝ, ਉਹਨਾਂ ਦੀ ਬਿਨਾਈ, ਉਹਨਾਂ ਦੀ ਸੋਝੀ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ। ਆਓ ਇੱਕ ਵੇਰਾ ਨਾ ਸੁਰਤਾਂ ਜੋੜ ਕੇ ਉਹਨਾਂ ਦੀ ਸੋਝੀ ਦੇ ਪਿੱਛੇ ਚੱਲੋ, ਉਹਨਾਂ ਦੀ ਬਿਨਾਈ ਦੇ ਪਿੱਛੇ ਚੱਲ ਕੇ ਦੇਖੋ, ਉਸ ਐਂਗਲ ਤੋਂ, ਉਸ ਪੁਆਇੰਟ ਤੋਂ ਦੇਖੋ ਸਾਰੇ। ਅਸੀਂ ਸਾਰੇ ਗ੍ਰਸਤੀ ਹਾਂ ਸੰਗਤ ਜੀ, ਉਹ ਅਸੀਂ ਸਾਰੇ ਗ੍ਰਸਤੀ ਹਾਂ, ਭਰਾਵਾਂ ਦੇ ਵਿੱਚ ਕਿਤੇ ਅਣਬਣ ਹੋ ਜਾਵੇ ਤੇ ਕਿਵੇਂ ਨਜਿੱਠੀ ਜਾ ਸਕਦੀ ਹੈ, ਇਸ ਪ੍ਰਕਾਰ ਦੇ ਵਾਅਦੇ ਕਿਤੇ ਹੋ ਜਾਣ ਤੇ ਕਿਵੇਂ ਨਜਿੱਠੇ ਜਾ ਸਕਦੇ ਨੇ। ਹਾਂਜੀ, ਮੈਂ ਕਹਾਂਗਾ ਇਹ ਇੱਕ ਨਾ ਮੈਨੂੰ ਕਹਿੰਦੇ ਕੋਣ, ਇਸ ਕੋਣ ਤੋਂ ਵੇਖਿਆ ਜਾਵੇ ਕਿ ਗੁਰੂ ਘਰ ਦੇ ਵਿੱਚ, ਗੁਰੂ ਘਰ ਤੋਂ ਭਾਵ ਹੈ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਵਿਰੋਧਤਾ ਕਰਦੇ ਨੇ, ਦੂਜਿਆਂ ਦੇ ਪੁੱਤਰ ਵਿਰੋਧਤਾ ਕਰਦੇ ਨੇ, ਤੀਜਿਆਂ ਦੇ ਪੁੱਤਰ ਵਿਰੋਧਤਾ ਕਰਦੇ ਨੇ, ਚੌਥਿਆਂ ਦੇ ਪੁੱਤਰ ਆਪਸ ਵਿੱਚ ਵਿਰੋਧਤਾ ਕਰਦੇ ਨੇ। ਪਿਤਾ ਗੁਰੂ ਨਾਲ ਤਾਂ ਹੋਇਆ ਨਾ, ਜਦੋਂ ਉਹਨਾਂ ਕਿਹਾ ਕਾਹੇ ਪੂਤ ਝਗੜਤ ਹੋ ਸੰਗ ਬਾਪ, ਹੈ ਨਾ, ਤੀਰ ਮਲ ਕੇ ਵਿਰੋਧਤਾ ਕਰਦੇ ਨੇ, ਲੇਟਰ ਜਾ ਕੇ ਰਾਮ ਰਾਏ ਕੇ ਵਿਰੋਧਤਾ ਕਰਦੇ ਨੇ, ਇਹ ਗੱਲ ਕੀ ਹੈ, ਸਾਰੀ ਹੱਦ ਹੋ ਗਈ। ਜਿਹੜਾ ਸ਼ਬਦ ਨਾ ਸੁਣਦਾ ਹੋਵੇ, ਥੋੜਾ ਸੁਣਦਾ ਹੋਵੇ, ਥੋੜਾ ਵਿਚਾਰਦਾ ਹੋਵੇ, ਉਹ ਤਾਂ ਥਿੜਕਦਾ ਹੈ, ਇਹ ਗੁਰੂਪੁੱਤ ਪੁੱਤਰਾਂ ਕੀ ਹੋ ਗਿਆ ਰਿਹਾ ਤੁਸਾਂ ਇਸ ਐਂਗਲ ਤੋਂ, ਇਹ ਕੀ ਅਖੇਲ ਹੈ? ਮੈਂ ਐਸਾ ਪ੍ਰਤੀਤ ਕਰਦਾ ਕਿ ਕਰਤੇ ਨੇ ਵਾਹਿਗੁਰੂ ਜੀ ਨੇ ਖੇਲ ਇਸ ਪ੍ਰਕਾਰ ਦਾ ਰਚਾਇਆ ਕਿ ਗੁਰ ਇਤਿਹਾਸ ਦੇ ਵਿੱਚ ਹੀ, ਗੁਰੂ ਘਰ ਦੇ ਵਿੱਚ ਹੀ ਸਾਰੇ ਰੰਗ ਸਾਡੇ ਸਾਹਮਣੇ ਲੈ ਜਾਂਦੇ, ਸਾਰੇ ਰੰਗ। ਇਸ ਧਿਆਨ ਨਾਲ ਕਦੀ ਵਿਚਾਰੇ ਹੋ ਜੇ, ਲੇਕਿਨ ਖਿਮਾ ਨਿਧਾਨ। ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਥੋੜਾ ਜਿਹਾ ਹੁਣ ਕੁਛ ਕਹਿਣਾ ਚਾਹੁੰਦੇ ਸਨ, ਉਹਨਾਂ ਦੇ ਮਨ ਵਿੱਚ ਇਹ ਗੱਲ ਆਈ, ਥੋੜਾ ਜਿਹਾ ਕਹਿ ਦੇਣਾ ਚਾਹੀਦਾ। ਅਸੀਂ ਕਿਸੇ ਦਾ ਬੁਰਾ ਨਹੀਂ ਚਿਤਵਦੇ, ਪਰ ਕਹਿ ਦੇਣਾ ਚਾਹੀਦਾ। ਇਹ ਕਹਿਣ ਦੇ ਵਾਸਤੇ ਨਾ ਫਿਰ ਪਾਤਸ਼ਾਹ ਮਹਾਰਾਜ ਕੀ ਆਰ ਕਰਦੇ ਨੇ, ਮਾਨਯੋਗ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਵੇਂ ਲਿਖਦੇ ਨੇ, ਔਰ ਆਪ ਜਿਵੇਂ ਸਾਰੇ ਸੁਰਤ ਸਮਾਧੀਆਂ ਲਗਾ ਕੇ ਬੈਠੇ ਹੋਏ ਹੋ, ਸੁਣ ਰਹੇ ਹੋ, ਰਸਨਾ ਪਵਿੱਤਰ ਕਰੋਗੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸਾਗਰ ਸੁਨਤ ਪ੍ਰਸੰਗ ਕੋ, ਦਿਜ ਮੂਰਖ ਚਹ ਓਰ।
ਸਾਰਾ ਪ੍ਰਸੰਗ ਸੁਣਿਆ, ਸਭਨਾ ਨੇ ਸੁਣਿਆ, ਗੁਰੂ ਸਾਹਿਬ ਨੇ ਸੁਣਿਆ, ਇਸ ਬ੍ਰਾਹਮਣ ਦੇ ਕੀਤੇ ਹੋਏ ਡਾਢੇ ਪਾਪ ਨੂੰ ਸੁਣਿਆ ਸਾਰਿਆਂ ਨੇ, ਵੇਖਿਆ ਸਾਰਿਆਂ ਨੇ ਜੀ।
ਬੋਲੇ ਸ਼੍ਰੀ ਅਰਜੁਨ ਗੁਰੂ, ਕੀਨ ਜੋ ਤੈ ਅਗ ਘੋਰ।
ਪਾਤਸ਼ਾਹ ਕਹਿਣ ਲੱਗੇ, ਤੂੰ ਬਹੁਤ ਵੱਡਾ ਪਾਪ ਕੀਤਾ ਹੈ। ਜੇ ਧਰਮ ਦੀ ਦੁਨੀਆਂ ਵਿੱਚ ਕਿਸੇ ਨੂੰ ਪਾਪ ਆਖਿਆ ਜਾਂਦਾ ਹੈ ਨਾ, ਤੂੰ ਬਹੁਤ ਵੱਡਾ ਪਾਪ ਕੀਤਾ ਹੈ, ਬਹੁਤ ਵੱਡਾ। ਨਮਕ ਹਰਾਮੀ ਹੋ ਜਾਣਾ, ਔਰ ਇੰਨਾ ਨਮਕ ਹਰਾਮੀ ਹੋ ਜਾਣਾ, ਔਲਾਦ ਦਾ ਦੁਖੀ ਬਣ ਜਾਣਾ, ਤੂੰ ਵੱਡਾ ਪਾਪ ਕੀਤਾ ਬਹੁਤ ਜੀ।
ਸਵਈਆ ਸੁਪ੍ਰਿਥੀਏ ਮੁਖ ਪੈ ਕਹੇ ਹੈ, ਤਿਹ ਦੇਹੋ ਮਨਾਏ ਪਨੀ ਜਿਮ ਬਾਨੀ।
ਗੱਲ ਇਹ ਹੈ ਕਿ ਜਿਵੇਂ ਪ੍ਰਿਥੀ ਨੇ ਆਖਿਆ, ਜਿਵੇਂ ਜਿਵੇਂ ਤੂੰ ਦੀ ਗੱਲ ਨੂੰ ਸੁਣਿਆ ਤੇ ਮੰਨਿਆ ਸਮਝਿਆ,
ਪਾਂਚ ਸਦਿਨ ਕਹੇ ਤੁਝ ਕੋ, ਬਿਖ ਕੇ ਜੇ ਮਤਾਹੀ ਨੇ ਸਿੱਖ ਸਿਖਾਨੀ।
ਜਿਵੇਂ ਉਸਨੇ ਤੈਨੂੰ 500 ਰੁਪਇਆ ਦੇਣਾ ਕੀਤਾ, ਜਿਵੇਂ ਉਸਨੇ ਤੈਨੂੰ ਜ਼ਹਿਰ ਦੀ ਪੁੜੀ ਦਿੱਤੀ, ਸਿੱਖ ਸਿੱਖ ਸਿਖਾਈ ਵੱਲ ਦੱਸਿਆ ਕਿ ਇਸ ਢੰਗ ਦੇ ਨਾਲ ਜ਼ਹਿਰ ਵਰਤਿਆ ਜਾਣਾ ਚਾਹੀਦਾ ਵਰਤ ਤੋਂ।
ਪਾਪ ਮਤੇ ਜਿਸ ਕੇ ਨਿਤ ਹੈ ਚਿਤ, ਈਰਖਾਗ ਮੈਂ ਦਾਹੇ ਮਹਾਨੀ।
ਔਰ ਜਿਸਨੇ ਬਹੁਤ ਈਰਖਾ ਕੀਤੀ ਹੈ, ਬਹੁਤ ਈਰਖਾ ਕੀਤੀ ਉਸ ਪਾਪੀ ਵਿਅਕਤੀ ਨੇ,
ਸੰਕਟ ਕੋਰ ਕੰਨ ਹੋਏ ਦੇਖਤ, ਕਿਰਤ ਕੋ ਸੁਣ ਕੈ ਸੁਖ ਹਾਨੀ।
ਗੱਲ ਇਹ ਹੈ ਕਿ ਉਹ ਗੁਰੂ ਘਰ ਦੀ ਵਡਿਆਈ ਸੁਣ ਕੇ, ਕੀਰਤੀ ਸੁਣ ਕੇ ਜੋ ਬਰਦਾਸ਼ਤ ਨਹੀਂ ਕਰ ਸਕਿਆ, ਇਤਨਾ ਨੁਕਸਾਨ ਕਰਨ ਵਾਸਤੇ ਤੁਰ ਪਿਆ, ਤੁਲ ਪਿਆ ਉਹ। ਜਿਵੇਂ ਜਿਵੇਂ ਤੈਨੂੰ ਉਸਨੇ ਕਿਹਾ, ਜਿਵੇਂ ਜਿਵੇਂ ਤੈਨੂੰ ਉਸਨੇ ਸਮਝਾਇਆ, ਤੈਨੂੰ ਸਭ ਚੇਤਾ ਹੈ ਨਾ।
ਬਿਪਰ ਕਹਿਓ ਸੁਣ ਸ੍ਰੀ ਗੁਰ ਪੂਰਨ, ਜਿਉ ਤਿਸ ਨੇ ਮੁਝ ਕੋ ਸਮਝਾਈ।
ਕਹਿਣ ਲੱਗੇ ਪਾਤਸ਼ਾਹ, ਜਿਵੇਂ ਮੈਨੂੰ ਉਸਨੇ ਸਮਝਾਇਆ, ਹਾਂਜੀ,
ਤਿਉ ਤਿਸ ਆਨਨ ਪੈ ਉਚਰਾਉ, ਮਮ ਨਾਸ਼ ਕਿਉ ਅਸ ਸਿੱਖ ਸਿਖਾਈ।
ਜਿਵੇਂ ਜਿਵੇਂ ਮੈਨੂੰ ਉਸਨੇ ਸਮਝਾਇਆ, ਮੈਂ ਤੁਹਾਡੇ ਸਨਮੁਖ ਤਾਂ ਬੇਨਤੀ ਕਰ ਚੁੱਕਾ, ਇਸ ਵੇਲੇ ਉਹ ਵੀ ਮੇਰੇ ਸਾਹਮਣੇ ਹੋਵੇ ਤੇ ਮੈਂ ਉਹਦੇ ਮੂੰਹ ਤੇ ਵੀ ਜਿਉਂਦਾ ਤਿਉਂ ਕਹਾਂਗਾ। ਮੇਰੇ ਤਾਂ ਉਸਨੇ ਪੱਲੇ ਹੀ ਕੁਛ ਨਹੀਂ ਛੱਡਿਆ। ਬਿਲਕੁਲ ਠੀਕ ਆ, ਮੇਰੇ ਤਾਂ ਉਸਨੇ ਪੱਲੇ ਹੀ ਕੁਝ ਨਹੀਂ ਛੱਡਿਆ, ਇੱਥੇ ਵੀ ਮਾਰ ਦਿੱਤਾ, ਉੱਥੇ ਵੀ ਮਾਰ ਦਿੱਤਾ ਮੈਨੂੰ।
ਮੈਂ ਗੁਜ਼ਰਾਨ ਕਰੋ ਤੁਮਾਰੇ ਘਰ, ਪੂਰ ਕਲੰਕ ਦਿਓ ਦੁਖਦਾਈ।
ਮੈਂ ਆਪ ਜੀ ਦਾ ਪ੍ਰਸ਼ਾਦ ਛਕਿਆ ਕਰਦਾ ਸਾਂ, ਗੁਜ਼ਰਾਨ ਕਰਿਆ ਕਰਦਾ ਸਾਂ, ਉਸਨੇ ਮੈਨੂੰ ਥੜਕਾ ਦਿੱਤਾ ਮੈਂ, ਮੇਰੇ ਕੋਲ ਭਾਰੀ ਪਾਪ ਕਰਵਾਇਆ।
ਪਾਵੇ ਨ ਪ੍ਰੇਰਨ ਕੀ ਨ ਬੋਰੇ ਮਹਿ, ਦੋਨੋਂ ਲੋਕ ਮੈਂ ਲੀਨ ਗਵਾਏ।
ਵਾਹ ਮੈਨੂੰ ਭਾਵੀ ਨੇ ਪ੍ਰੇਰ ਲਿਆ, ਜਿਵੇਂ ਕਹਿੰਦੇ ਨਾ ਅਸੀਂ ਫਸ ਗਿਆ, ਮੈਂ ਫਸ ਗਿਆ। ਲਾਲਚ ਵਿੱਚ ਆ ਕੇ ਬੰਦੇ ਦੀ ਕਿਵੇਂ ਮੱਤ ਮਾਰੀ ਜਾਂਦੀ ਹੈ। ਹੁਣ ਜਿੰਨਾ ਸਮਿਆਂ ਦੀਆਂ ਗੱਲਾਂ ਹੈਨ, ਹਾਂਜੀ ਆਪਾਂ ਅੰਦਾਜ਼ਾ ਕਰੀਏ ਕਿ 500 ਵਾਹਿਗੁਰੂ 1500 ਤੇ 98 ਦੀ ਇਹ ਗੱਲ ਬਣਦੀ ਹੈ, 97-98 ਦੀ। ਕਿੰਨੇ ਸਾਲ ਹੋ ਗਏ ਭਲਾ? 410 ਵਰੇ ਹੋਣ ਲੱਗੇ ਨੇ। ਉਸ ਵੇਲੇ ਕਰੰਸੀ ਦਾ ਕੀ ਰੇਟ ਹੁੰਦਾ ਸੀ ਭਲਾ, ਕੀ ਵੈਲਿਊ ਸੀ ਉਸ ਵੇਲੇ? ਟਕੇ ਟਕੇ ਦੀ ਦਿਹਾੜੀ ਹੁੰਦੀ ਸੀ ਬੰਦਿਆਂ ਦੀ, ਇੱਕ ਟਕਾ ਤੇ ਕਿਸੇ ਨੂੰ 500 ਰੁਪਏ ਦਾ ਲਾਭ ਦੇ ਦਿੱਤਾ ਜਾਵੇ ਫੌਰਨ, ਇਹ ਕੰਮ ਕਰਦੇ ਤੂੰ, ਨਾ ਕਿਤੇ ਆਉਣਾ ਹੈ, ਨਾ ਕਿਤੇ ਜਾਣਾ ਹੈ, ਨਾ ਕੁਛ ਹੋਰ ਕਰਨਾ, ਚੁੱਪ ਚਪੀ ਤੇ ਤੂੰ ਜ਼ਹਿਰ ਦੇ ਦੇ। ਤੈਨੂੰ 500 ਰੁਪਇਆ ਮੈਂ ਹੁਣੇ ਦੇ ਦਿਆਂਗਾ, ਜੇ ਤੈਨੂੰ ਕੁਝ ਹੋ ਗਿਆ ਤੇ ਤੇਰੀ ਸਾਰੇ ਪਰਿਵਾਰ ਦੀ ਮੈਂ ਸਦਾ ਸੰਭਾਲ ਕਰਾਂਗਾ, ਕਿਤੇ ਮਾੜੀ ਮੋਟੀ ਗੱਲ ਹੈ? ਕਹਿੰਦੇ ਮੈਨੂੰ ਫਸਾ ਲਿਆ ਉਹਨੇ, ਭਾਵੀ ਨੇ ਮੈਨੂੰ ਪ੍ਰੇਰਿਆ, ਮੈਂ ਉਵੇਂ ਕਰ ਦਿੱਤਾ, ਪਰ ਐਸਾ ਕਰਕੇ ਨਾ ਸਤਿਗੁਰੂ ਜੀ ਮੈਂ ਆਪਣੇ ਦੋਵੇਂ ਲੋਕ ਗਵਾ ਲੈ ਜੀ।
ਦੋਹਰਾ ਸ਼੍ਰੀ ਅਰਜਨ ਦਿਜ ਸੋ ਕਹਿਓ, ਮਹਾ ਮੂੜ ਕਿਆ ਕੀਨਾ।
ਫਿਰ ਸਤਿਗੁਰਾਂ ਨੇ ਆਖਿਆ, ਓਏ ਮੂਰਖਾ ਤੂੰ ਇਵੇਂ ਨਾ ਕਰਦਾ ਚੰਗਾ, ਕੀ ਕੀਤਾ ਤੂੰ?
ਸਾਹਿਬ ਜਾਦੇ ਮੂਲ ਕੋ ਪੰਚ ਸਹਿਸ ਕਰ ਦੀਨਾ।
ਤੂੰ ਸਾਹਿਬਜ਼ਾਦੇ ਦੀ ਕੀਮਤ ਸਿਰਫ 500 ਰੁਪਈਆ ਹੀ ਪਾਈ ਹੈ, ਤੂੰ ਸਾਹਿਬਜ਼ਾਦੇ ਦੀ ਕੀਮਤ ਸਿਰਫ 500 ਰੁਪਈਆ ਹੀ ਸਮਝੀ? ਹਾਂਜੀ।
ਬਹੁਰ ਕਹਿਓ ਸੰਗ ਦਾਸ ਕੇ ਧਾਮ ਪ੍ਰਿਥੀਏ ਜਾਏ।
ਹੁਣ ਤੂੰ ਐਂ ਕਰ, ਇੱਕ ਸੇਵਕ ਦੇ ਨਾਲ ਸਾਡੇ ਦੇ ਹੋਰ ਦੇ ਚਲਾ ਜਾ, ਪ੍ਰਿਥੀ ਚੰਦ ਦੇ ਘਰ ਜਾ ਤੂੰ। ਹੁਣ ਲਫ਼ਜ਼ ਗੁਰੂ ਸਾਹਿਬ ਨਾਲ ਬਾਬਾ ਵਰਤਿਆ ਕਰਦੇ ਸਨ, ਬਾਬੇ ਦੇ ਘਰ ਜਾਓ।
ਆਨੋ ਸਾਥ ਹਕਾਰ ਕੈ ਲੈ ਕਰ ਹਮਰੋ ਨਾਏ।
ਸਾਡਾ ਨਾਂ ਲੈ ਕੇ ਵੀ ਗੁਰੂ ਸਾਹਿਬ ਯਾਦ ਕਰਦੇ ਨੇ, ਨਾਲ ਲੈ ਕੇ ਉਹਨਾਂ ਨੂੰ ਆਓ ਇੱਥੇ ਲੈ ਆਓ।
ਕਬਿਤ ਕਰੋ ਸਨਮਾਨ ਬੋਲ ਮਧੁਰ ਮਹਾਨ।
ਜਾ ਕੇ ਸਨਮਾਨ ਕਰਿਓ ਜੀ, ਦੇਖੋ ਭਲੇ ਪੁਰਸ਼ਾਂ ਦੇ ਹਮੇਸ਼ਾ ਭਲੇ ਗੁਣ ਹੁੰਦੇ ਨੇ, ਭਲੀ ਸੇਧ ਹੁੰਦੀ ਹੈ। ਮੈਂ ਬੇਨਤੀ ਕੀਤੀ ਹੈ ਨਾ, ਇਤਨੇ ਯਤਨ ਕੀਤੇ ਪ੍ਰਿਥੀ ਚੰਦ ਹੋਰਾਂ ਨੇ, ਪਰ ਜਦੋਂ ਸੰਬੋਧਨ ਕਰਦੇ ਸਨ ਉਹਨਾਂ ਨੂੰ ਬਾਬਾ ਜੀ ਆਖਿਆ ਕਰਦੇ ਸਨ। ਮੈਂ ਬੇਨਤੀ ਕੀਤੀ ਨਾ, ਨੌਕਰ ਨੂੰ ਕਹਿਣ ਲੱਗੇ ਜਾ ਤੂੰ, ਤੇ ਨਾਲ ਕੀ ਆਖਿਆ? ਤੁਸੀਂ ਜਾਇਓ ਜੇ, ਫਿਰ ਪੜਿਓ ਜੀ ਭਲਾ।
ਕਰੋ ਸਨਮਾਨ ਬੋਲ ਮਧੁਰ ਮਹਾਨ।
ਸਨਮਾਨ ਭੇਟ ਕਰਿਓ ਜੇ ਜਾ। ਸਨਮਾਨ ਕਿਵੇਂ ਭੇਟ ਕਰਦੇ ਸਨ? ਜਾ ਕੇ ਮੱਥਾ ਟੇਕਿਆ ਕਰਦੇ ਸਨ। ਸਨਮਾਨ ਭੇਟ ਕਰਿਓ ਜੇ ਮਧੁਰ ਮਹਾਨ, ਤੇ ਮਿੱਠੇ ਬੋਲ ਬੋਲਿਓ ਜੇ ਜੀ।
ਸਾਥ ਆਨੋ ਹਮ ਧਾਮ ਕੋ ਪ੍ਰਸੰਨਤਾ ਉਪਾਏ ਮਨ।
ਉਹਨਾਂ ਨੂੰ ਪ੍ਰਸੰਨ ਕਰਕੇ ਆਪਣੇ ਕੋਲ ਲੈ ਕੇ ਆਓ।
ਗਏ ਸੁਨ ਦਾਸ ਬੈਠ ਪਿਥਿਆ ਹਕਾਰ ਨ ਕਰਿਓ।
ਸਤਿਗੁਰੂ ਕਹਿਣ ਲੱਗੇ ਮਹਾਰਾਜ ਜਾਓ ਉਹਨਾਂ ਨੂੰ ਇੱਥੇ ਸਾਡੇ ਕੋਲ ਲੈ ਕੇ ਆਓ। ਪਿਥੀ ਕੋਲ ਗਏ, ਬਾਬਾ ਜੀ ਕੋਲ ਗਏ
ਜੀ। ਸੀਸ ਕੋ ਨਵਾਏ ਅਭੇ ਬੰਧਨ ਸੋ ਕੀਨ ਤੈਨਾ।
ਉਵੇਂ ਗਏ, ਜਾ ਕੇ ਹੱਥ ਜੋੜ ਕੇ ਮੱਥਾ ਟੇਕਿਆ ਜੀ।
ਆਪ ਕੋ ਹਕਾਰ ਨ ਕਰਿਓ ਹੈ ਗੁਰੂ ਅਰਜੁਨ।
ਤੁਹਾਨੂੰ ਸਤਿਗੁਰਾਂ ਨੇ ਯਾਦ ਕੀਤਾ ਹੈ।
ਅਬ ਇਹ ਉਠੀ ਜੈ ਚੱਲ ਮਿਲੀਏ ਬਿਲੰਬ ਬਿਨਾ।
ਤੁਸੀਂ ਕਿਰਪਾ ਕਰੋ, ਉਹਨਾਂ ਨੇ ਯਾਦ ਕੀਤਾ ਹੈ ਤੇ ਸਾਨੂੰ ਹੁਕਮ ਕੀਤਾ ਵੀ ਨਾਲ ਲੈ ਕੇ ਆਓ। ਬੇਨਤੀ ਹੈ, ਆਓ ਚੱਲੀਏ ਆਪਾਂ ਜੀ।
ਸੁਣ ਕੇ ਹਰ ਇੱਕ ਕਰ ਗਮਨੋ ਗੁਰੂ ਕੇ ਘਰ।
ਸੁਣ ਕੇ ਮਨ ਵਿੱਚ ਖੁਸ਼ੀ ਆਈ, ਹਰ ਖਾਇਆ ਖੁਸ਼ੀ ਆਈ ਬਈ ਗੁਰੂ ਸਾਹਿਬ ਨੇ ਯਾਦ ਕੀਤਾ। ਭਾਵ ਹੁਣ ਉਹ ਤਾਂ ਸ਼ਬਦ ਨਾ ਗੁਰੂ ਨਹੀਂ ਵਰਤਿਆ ਕਰਦੇ ਸਨ, ਭਾਵੇਂ ਮੰਨਦੇ ਸਨ ਕਿ ਪਿਤਾ ਜੀ ਨੇ ਸਾਡੇ ਸਾਹਮਣੇ ਇਹਨਾਂ ਨੂੰ ਗੁਰਤਾ ਅਰਪਣ ਕੀਤੀ ਹੈ, ਇਹ ਗੱਲ ਨੂੰ ਹਕੀਕਤ ਨੂੰ ਮੰਨਦੇ ਸਨ, ਪਰ ਸਨਮੁਖ ਗੁਰੂ ਕਹਿੰਦੇ ਨਹੀਂ ਸਨ, ਕਹਿੰਦੇ ਨਹੀਂ ਸਨ। ਕਹਿੰਦੇ ਨੇ ਅਰਜਨ ਨੇ ਯਾਦ ਕੀਤਾ, ਉਹਦੇ ਮਨ ਵਿੱਚ ਕੀ ਆਈ, ਮੈਨੂੰ ਕੀ ਕਹਿਣਾ ਚਾਹੁੰਦਾ ਉਹ, ਚਲੋ ਬਈ। ਹਾਂਜੀ।
ਮੋਹੇ ਸਾਥ ਕਾਜ ਕੌਣ ਬੁਝਿਓ ਦਾਸ ਸਾਥ ਭਨ।
ਲੱਗੇ ਤੈਨੂੰ ਪਤਾ ਹੈ ਕੁਛ ਕੰਮ ਕੀ ਹੈ ਉਹਨਾਂ ਨੂੰ ਮੇਰੇ ਨਾਲ, ਮਤਲਬ ਕੀ ਹੈ?
ਮੋਹੇ ਕੋ ਨਾ ਸ਼ੁੱਧ ਕੋਈ ਪਠਿਓ ਚੱਲ ਆਇਓ ਇਤ।
ਦਾਸ ਨੇ ਆਖਿਆ, ਨਹੀਂ ਜੀ ਬਾਬਾ ਜੀ, ਮੈਨੂੰ ਕੋਈ ਪਤਾ ਨਹੀਂ, ਉਹਨਾਂ ਨੇ ਭੇਜਿਆ ਏ, ਮੈਂ ਆ ਗਿਆ।
ਐਸੇ ਬਾਤ ਬੋਲਤ ਸੋ ਆਇਓ ਗੁਰ ਧਾਮ ਕੋ।
ਅੱਛਾ, ਉੱਠ ਪਿਆ ਉਸੇ ਵੇਲੇ, ਚਲੋ ਚੱਲਦੇ ਆ। ਆ ਗਏ ਗੁਰੂ ਸਾਹਿਬ ਜੀ ਦੇ ਪਾਸ ਜੀ।
ਕੋਠੇ ਮੈਂ ਬਿਠਾਏ ਦੇ ਜੇ ਬੋਲੀਏ ਨਾ ਬਾਕ ਤੁਮ, ਕੋਠੇ ਮੈਂ ਬਿਠਾਏ ਦੇ ਜੋ ਬੋਲੀਏ ਨਾ ਬਾਕ ਤੁਮ।
ਦੂਜੇ ਪਾਸੇ ਉਹਨਾਂ ਨੂੰ ਕਹਿ ਕੇ ਨਾ ਵੀ ਆਓ, ਤੇ ਪ੍ਰਿਥੀ ਚੰਦ ਪਿੱਛੇ ਪਿੱਛੇ ਆ ਰਹੇ ਨੇ, ਇਹ ਅੱਗੇ ਆ ਗਿਆ। ਔਰ ਇਸ ਨੂੰ ਆਖਿਆ, ਦਿਜ ਨੂੰ ਆਖਿਆ ਬ੍ਰਾਹਮਣ ਨੂੰ ਵੀ ਤੂੰ ਨਾ ਐਸ ਕੋਠੇ ਦੇ ਵਿੱਚ ਨਾ ਅੰਦਰ ਬੈਠਾ ਰਹੋ, ਤੂੰ ਬੋਲਣਾ ਨੀ ਕੁਛ ਜੀ।
ਹਮਾਰੇ ਬੁਲਾਏ ਬਿਨ ਬੈਠ ਇੱਕ ਜਾਮ ਕੋ।
ਤੁਸੀਂ ਗੁਰੂ ਕੇ ਮਹਿਲ ਗਏ ਹੋਵੋਗੇ, ਦਰਸ਼ਨ ਕੀਤੇ ਹੋਣਗੇ ਮੇਰਾ ਖਿਆਲ ਹੈ, ਅੰਮ੍ਰਿਤਸਰ ਸਾਹਿਬ ਜੇ ਗਏ ਹੋਵੋ ਤੇ ਬੜੀ ਚੰਗੀ ਗੱਲ ਨੀ, ਤੇ ਜਾਇਓ ਜੇ ਤੇ ਦਰਸ਼ਨ ਕਰਿਓ ਜੇ। ਉਹ ਜਿਹੜੇ ਗੁਰੂ ਕੇ ਮਹਿਲ ਸਥਾਨ ਹੈ ਨਾ, ਉਸ ਗੁਰੂ ਕੇ ਮਹਿਲ ਦੇ ਅੰਦਰ ਹੀ ਇਹ ਤਿੰਨੇ ਭਾਈ ਰਿਹਾ ਕਰਦੇ ਸਨ। ਹੁਣ ਭਾਵੇਂ ਏਡਾ ਵੱਡਾ ਹੀ ਕਿਉਂ ਨਾ ਹੋਵੇ, ਤੇ ਕਿੰਨੀ ਕੁ ਦੂਰੀ ਹੈ, ਕਿਤੇ ਕਿੰਨੀ ਕੁ ਵਿੱਥ ਹੁੰਦੀ ਹੈ। ਮੈਂ ਤਾਂ ਇਉਂ ਮਹਿਸੂਸ ਕਰਦਾ, ਮੇਰੀ ਇਨਫੋਰਮੇਸ਼ਨ ਇੱਥੋਂ ਤੱਕ ਹੈ ਕਿ ਗੁਰੂ ਕੇ ਮਹਿਲ ਦੇ ਅੰਦਰ ਹੀ ਇਹ ਰਿਹਾ ਕਰਦੇ ਸਨ, ਤੇ ਕਿੰਨੀ ਕੁ ਦੂਰੀ ਸੀ ਕਿਤੇ। ਗਏ ਤੇ ਆ ਗਏ, ਤੇ ਉਸ ਬ੍ਰਾਹਮਣ ਨੂੰ ਆਖਿਆ ਵੀ ਤੂੰ ਆਹ ਜਿਹੜੀ ਨਾਲ ਦੀ ਕੋਠੜੀ ਹੈ ਨਾ, ਇੱਥੇ ਅੰਦਰ ਚਲਾ ਜਾ, ਤੇ ਅੰਦਰ ਜਾ ਕੇ ਚੁੱਪ ਕਰਕੇ ਤੂੰ ਬੈਠਾ ਰਿਹਾ, ਤੂੰ ਬੋਲਣਾ ਨਹੀਂ ਕੁਛ।
ਬੇਪਰਨੇ ਅਲਾਇਓ ਜਿਮ ਆਪਨੇ ਬਤਾਇਓ ਤਿਮ ਕਰੋ।
ਕਹਿਣ ਲੱਗਾ ਠੀਕ ਹੈ ਜੀ, ਜਿਵੇਂ ਤੁਸੀਂ ਆਖਦੇ ਹੋ ਮੈਂ ਕਰਾਂਗਾ।
ਬੈਠ ਰਹੋ ਜਬ ਲੇਹੋ ਮਮ ਨਾਮ ਕੋ।
ਕਹਿਣ ਲੱਗੇ ਮੈਂ ਬੈਠਾ ਰਹਾਂਗਾ, ਜਦੋਂ ਤੁਸੀਂ ਮੇਰਾ ਨਾਮ ਲਿਆ ਨਾ,
ਤਬ ਮੈਂ ਛਪੀ ਨਾ ਰੱਖੋ ਜਥਾਰਥ ਸੋਈ ਭਾਖੋ।
ਭਾਵ ਜਦੋਂ ਤੁਸੀਂ ਮੈਨੂੰ ਇਸ਼ਾਰਾ ਕਰੋਗੇ, ਮੇਰਾ ਨਾਮ ਲਵੋਗੇ, ਤੁਸੀਂ ਹੁਕਮ ਕਰੋਗੇ, ਤਾਂ ਮੈਂ ਬੋਲਾਂਗਾ, ਔਰ ਮੈਂ ਕੁਛ ਨਹੀਂ ਛੁਪਾਵਾਂਗਾ, ਕੁਛ ਨਹੀਂ ਛੁਪਾਵਾਂਗਾ। ਜੋ ਹੋਈ ਜਿਵੇਂ ਹੋਈ ਸਭ ਕੁਛ ਮੈਂ, ਜਿਵੇਂ ਕਹਿੰਦੇ ਹਾਂ ਅਸੀਂ, ਐਜ਼ ਇਟ ਇਜ਼ ਜੋ ਹੋਇਆ ਬੀਤਿਆ ਮੈਂ ਕਹਿ ਦਿਆਂਗਾ।
ਮੁਕਰ ਨਾ ਦਿਓ ਵਿਗਾਰਿਓ ਜੇ ਮਕਾਮ ਕੋ।
ਮੈਂ ਮੁਕਰਨ ਨਹੀਂ ਦਿਆਂਗਾ ਬਾਬੇ ਨੂੰ, ਮੈਂ ਮੁਕਰਨ ਨਹੀਂ ਦਿਆਂਗਾ, ਜਿਵੇਂ ਉਹਨੇ ਸਾਰਾ ਕੁਝ ਇਹ ਵਿਗਾੜਿਆ ਮੇਰਾ।
ਇਤਨੇ ਮੈਂ ਪ੍ਰਿਥੀਆ ਪਹੁੰਚਿਓ ਗੁਰੂ ਪਾਸ ਆਨ।
ਇੰਨੇ ਚਿਰ ਵਿੱਚ ਨਾ ਇਹ ਬਚਨ ਕਰਦੇ ਪਏ ਸਨ, ਬ੍ਰਾਹਮਣ ਅੰਦਰ ਚਲਾ ਗਿਆ, ਬਾਬਾ ਜੀ ਹੁਣ ਪਹੁੰਚ ਗਏ।
ਹੇਤ ਸਨ ਮਾਨ ਕੇ ਉਠੇ ਹਾਂ ਕੀਨ ਬੰਦਨਾ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਸਾਹਿਬ। ਕੋਈ ਸ਼ੱਕ ਤਾਂ ਨਹੀਂ ਰਹਿ ਗਿਆ ਸੀ ਨਾ, ਪੁੱਤਰ ਮਾਰਨ ਵਾਲਾ ਸਾਡਾ, ਪੁੱਤਰ ਮਾਰਨ ਵਾਲਾ ਹੈ, ਸਾਡਾ ਬੁਰਾ ਲੋਚਣ ਵਾਲਾ ਹੈ। ਫਿਰ ਵੀ ਇੰਨੇ ਖਿਮਾ ਨਿਧਾਨ, ਇੰਨੇ ਵੱਡੇ ਦਿਲ ਵਾਲੇ, ਇੰਨੇ ਵੱਡੇ ਦਿਲ ਵਾਲੇ ਉੱਠੇ। ਭਰਾ ਵੱਡਾ ਹੈ ਨਾ, ਬਾਬਾ ਜੀ ਆਖਦੇ ਆ, ਤੇ ਵੱਡੇ ਨੇ ਤੇ ਫਿਰ ਵੱਡਿਆਂ ਦਾ ਉੱਠ ਕੇ ਆਦਰ ਕਰੋ। ਉੱਠੇ, ਉੱਠ ਕੇ ਨਾ ਆਦਰ ਕੀਤਾ, ਸਤਿਕਾਰ ਦਿੱਤਾ।
ਮਦਰ ਮਹਾਨ ਕੋ ਬਖਾਨ ਕੈ ਬਿਠਾਇਓ ਤੀਰ।
ਮਿੱਠ ਬੋਲੜਾ ਜੀ, ਹਾਂਜੀ ਬੋਲੋ ਸਾਰੇ, ਮਿੱਠ ਬੋਲੜਾ ਜੀ। ਹਰ ਸੱਜਣ ਸਵਾਮੀ
ਮੋਰਾ
ਮੋਰਾ ਹਉ ਸੰਭਲ ਥੱਕੀ ਜੀ,
ਉਹ ਕਦੇ ਨਾ ਬੋਲੇ ਕੌਰਾ।
ਮੈਂ ਤਾਂ ਆਪਣੀ ਗੱਲ ਕਰਦਾ, ਮੈਂ ਤਾਂ ਇੰਨੇ ਧੀਰਜ ਵਾਲਾ ਨਹੀਂ ਹੈਗਾ, ਤੁਸੀਂ ਹੋਵੋਗੇ, ਤੁਸੀਂ ਹੋਵੋਗੇ ਕਿ ਕੋਈ ਇੰਨੀ ਵੀ ਵਿਰੋਧਤਾ ਕਰੇ, ਇਸ ਹੱਦ ਤੱਕ ਵਿਰੋਧਤਾ ਕਰੇ, ਫਿਰ ਵੀ ਧੀਰਜਧਾਰੀ ਹੋ ਕੇ, ਮਿੱਠੇ ਹੋ ਕੇ, ਮੁਸਕਰਾ ਕੇ ਉਸ ਦੇ ਨਾਲ ਪੇਸ਼ ਆਈਏ। ਅਸੀਂ ਫਿਰ ਨਾ ਆਪਣੀਆਂ ਦਲੀਲਾਂ ਘੜ ਲੈਂਦੇ ਹਾਂ, ਯਾਰ ਕਿੱਥੋਂ ਤੱਕ ਕਿਸੇ ਨੂੰ ਮਾਫ਼ ਕੀਤਾ ਜਾ ਸਕਦਾ ਹੈ, ਅਸੀਂ ਮਿੱਠੇ ਹੀ ਬੋਲਦੇ ਰਹੀਏ, ਮਿੱਠੇ ਹੀ ਬੋਲਦੇ ਰਹੀਏ, ਕਦੇ ਨਾ ਬੋਲੇ ਕੌੜਾ। ਹੁਣ ਇਹ ਇਤਿਹਾਸ ਨਾ ਸਾਨੂੰ ਦੱਸ ਰਿਹਾ, ਰਿਸ਼ਤਿਆਂ ਦੀ ਮਰਿਆਦਾ ਹੁੰਦੀ ਹੈ ਖਿਮਾ ਕਰਨਾ, ਰਿਸ਼ਤਿਆਂ ਦੀ ਮਰਿਆਦਾ ਹੁੰਦੀ ਹੈ, ਔਰ ਜੋ ਲੋਕ ਮਰਿਆਦਾ ਦੇ ਵਿੱਚ ਰਹਿੰਦੇ ਨੇ ਉਹ ਹਮੇਸ਼ਾ ਵੱਡੇ ਹੁੰਦੇ ਨੇ, ਉਮਰ ਚ ਭਾਵੇਂ ਛੋਟੇ ਹੋਣ ਭਾਵੇਂ ਕੁਛ। ਪਰਿਵਾਰ ਦੇ ਵਿੱਚ ਨੂੰਹ ਦੀ ਆਪਣੀ ਮਰਿਆਦਾ ਹੈ, ਸੱਸ ਦੀ ਆਪਣੀ ਮਰਿਆਦਾ ਹੈ, ਪਤੀ ਦੀ ਆਪਣੀ ਮਰਿਆਦਾ ਹੈ, ਪਤਨੀ ਦੀ ਆਪਣੀ ਮਰਿਆਦਾ ਹੈ, ਭੈਣ ਭਰਾਵਾਂ ਦੀ ਆਪਣੀ ਮਰਿਆਦਾ ਹੈ, ਬਹਿਣ ਦੀ, ਉੱਠਣ ਦੀ, ਬੋਲਣ ਦੀ, ਇੱਕ ਦੂਜੇ ਨਾਲ ਗੱਲ ਕਰਨ ਦੀ ਮਰਿਆਦਾ ਹੈ। ਜਿਹੜੇ ਲੋਕ ਨੇ ਇਸ ਮਰਿਆਦਾ ਨੂੰ ਉਲੰਘ ਜਾਂਦੇ ਨੇ, ਉਹ ਪਰੇਸ਼ਾਨ ਹੁੰਦੇ ਨੇ, ਆਪ ਅਤੇ ਦੂਜਿਆਂ ਲਈ ਪਰੇਸ਼ਾਨੀਆਂ ਪੈਦਾ ਕਰਦੇ ਨੇ ਪਰਿਵਾਰ ਦੇ ਲਈ। ਲੇਕਿਨ ਜਿਹਨਾਂ ਨੂੰ ਅਸੀਂ ਮਹਾਤਮਾ ਆਖਦੇ ਹਾਂ, ਮਹਾਂਪੁਰਸ਼ ਆਖਦੇ ਹਾਂ, ਵੱਡੇ ਪੁਰਸ਼ ਆਖਦੇ ਹਾਂ, ਉਹ ਹਮੇਸ਼ਾ ਰਿਸ਼ਤਿਆਂ ਦੀ ਮਰਿਆਦਾ ਨਿਭਾਉਣ ਦਾ ਯਤਨ ਕਰਦੇ ਨੇ, ਹਮੇਸ਼ਾ ਬੜੇ ਮਿੱਠੇ ਬੋਲਦੇ ਬੋਲੇ ਸਤਿਕਾਰ ਦਿੱਤਾ। ਅਰ
ਆਪ ਤੇ ਅਧਿਕ ਕਰ ਜਾਨ ਦੁੱਖ ਕੰਦਨਾ,
ਆਪ ਤੇ ਅਧਿਕ ਆਪਣੇ ਤੋਂ ਵੱਡੇ ਜਾਣ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਇਹ ਸਤਿਕਾਰ ਦਿੱਤਾ।
ਨੰਮਰ ਹੋਏ ਬੋਲੇ ਪ੍ਰਾਤ ਹਮਰੇ ਵਿਸਾਲ ਤੁਮ।
ਵਾਹਿਗੁਰੂ। ਹੁਣ ਸ਼ਬਦਾਵਲੀ ਵਿੱਚ ਨਾ ਮੈਂ ਆਖਿਆ ਨਾ ਕਿ ਜਿਵੇਂ ਕਵੀ ਜੀ ਮੀਂਹ ਜਲਾ ਕੇ ਵੇਖਦੇ ਨੇ, ਤੁਸੀਂ ਉਵੇਂ ਵੇਖ ਲਓ। ਕਵੀ ਜੀ ਕੋਲ ਤਾਂ ਨਹੀਂ ਖੜੋਤੇ ਹੋਏ ਨਾ, ਬਈ ਦੋਵੇਂ ਭਾਈ ਹੁਣ ਬਚਨ ਕਰਨ ਲੱਗੇ ਨੇ ਤੇ ਕਵੀ ਜੀ ਕੋਲ ਖੜੋਤੇ ਹੋਣ ਨਾ। ਇੰਨੀ ਬਰੀਕੀ ਦੇ ਨਾਲ ਕਿਸੇ ਇਤਿਹਾਸਕਾਰ ਨੇ, ਸਾਖੀਕਾਰ ਨੇ ਲਿਖਿਆ ਹੈ, ਕਿਸੇ ਨੇ ਵੀ ਨਹੀਂ ਲਿਖਿਆ। ਜਿੰਨੀ ਬਰੀਕ ਬੀਨੀ ਦੇ ਭਾਈ ਸਾਹਿਬ ਹੋਰਾਂ ਦੇ ਪਾਸ ਹੈ, ਭਾਈ ਸਾਹਿਬ ਸੰਤੋਖ ਸਿੰਘ ਹੋਰਾਂ ਦੇ ਪਾਸ। ਦੇਖੋ ਲਫਜ਼ਾਂ ਦਾ ਹੇਰ ਫੇਰ ਕੁਝ ਹੋ ਸਕਦਾ ਹੈ, ਭਾਵਾਂ ਦਾ ਕੁਝ ਹੇਰ ਫੇਰ ਹੋ ਸਕਦਾ ਹੈ, ਪਰ ਬਹੁਤ ਉੱਤਮ ਰੀਤੀ ਹੈ ਗੱਲ ਨੂੰ ਸਮਝਾਉਣ ਦੀ, ਬਹੁਤ ਉੱਤਮ ਰੀਤੀ ਹੈ ਭਾਈ ਸਾਹਿਬ ਦੇ ਪਾਸ ਗੱਲ ਨੂੰ ਸਮਝਾਉਣ ਦੀ। ਕਹਿੰਦੇ ਨੇ ਕਿਵੇਂ, ਕੀ ਬੋਲਦੇ ਨੇ? ਕਹਿੰਦੇ ਨੇ ਤੁਸੀਂ ਸਾਡੇ ਵੱਡੇ ਭਾਈ ਹੋ
ਜੀ। ਆਦਰ ਸਥਾਨ ਸਦਾ ਕਹੇ ਹਮ ਮੰਦ ਨਾ,
ਤੁਸੀਂ ਹਮੇਸ਼ਾ ਸਾਡੀ ਵੱਡੀ ਥਾਂ ਤੇ ਹੋ, ਆਦਰ ਵਾਲੇ ਸਥਾਨ ਤੇ ਹੋ, ਅਸੀਂ ਤੁਹਾਨੂੰ ਮਾੜਾ ਨਹੀਂ ਕੁਛ ਕਹਿ ਸਕਦੇ। ਵਾਹਿ
ਦਵੈਸ ਕੋ ਨਾਲੇਸ਼ ਲੱਖ ਆਪ ਤੇ ਵਿਸ਼ੇਸ਼ ਹਮ,
ਤੁਹਾਡੇ ਪ੍ਰਤੀ ਸਾਨੂੰ ਬਿਲਕੁਲ ਨਾ ਮਾੜਿਆ ਜਿਹਾ ਵੀ ਕਿਤੇ ਦਵੈਸ਼ ਨਹੀਂ, ਈਰਖਾ ਨਹੀਂ ਹੈ, ਮਾਮੂਲੀ ਜਿਹਾ ਵੀ। ਹਾਂਜੀ।
ਜਾਨਤ ਅਸ਼ੇਸ਼ ਤੁਮ ਬਨਤ ਬਿਲੰਦ ਨਾ,
ਤੁਸੀਂ ਭਲੀ ਪ੍ਰਕਾਰ ਇਸ ਗੱਲ ਨੂੰ ਜਾਣਦੇ ਹੋ, ਸਾਡੇ ਸੁਭਾਅ ਨੂੰ ਤੁਸੀਂ ਜਾਣਦੇ ਹੋ
ਜੀ। ਵੱਡੋ ਭਰਾਤ ਪਿਤਾ ਕੇ ਸਮਾਨ ਜਗ ਜਾਨ ਯਤ,
ਵੱਡੇ ਭਾ ਵੱਡੇ ਭਰਾਤ ਪਿਤਾ ਕੇ ਸਮਾਨ ਜਗ ਜਾਨੀਅਤ, ਸਾਰਾ ਜਗਤ ਆਖਦਾ ਵੱਡਾ ਭਰਾ ਪਿਤਾ ਵਰਗਾ ਹੁੰਦਾ ਹੈ, ਪਿਤਾ ਸਮਾਨ ਹੁੰਦਾ ਹੈ ਜੀ।
ਹਿਤ ਕੋ ਕਰਤ ਇਹ ਬਾਰਤਾ ਪ੍ਰਮਾਣ,
ਕਿਉਂ? ਕਿਉਂਕਿ ਵੱਡਾ ਭਰਾ ਜਿਹੜਾ ਹੁੰਦਾ ਹੈ ਨਾ, ਹਮੇਸ਼ਾ ਛੋਟਿਆਂ ਦੇ ਹਿੱਤ ਦੀ ਗੱਲ ਕਰਦਾ ਹੈ, ਹਿੱਤ ਮੈਂ ਨਾ ਲਾਭ ਦੀ, ਹਿੱਤ ਦੀ ਗੱਲ ਕਰਦਾ ਹੈ
ਜੀ। ਬੈਰ ਮਨ ਠਾਨੇ ਤੋਂ ਹਮਾਰੇ ਸੰਗ ਹੋਏ ਤੋਰੋ, ਬੈਰ ਮਨ ਠਾਨੇ ਤੋਂ ਹਮਾਰੇ ਸੰਗ ਹੋਏ ਤੋਰੋ।
ਲੇਕਿਨ ਜੇ ਫਿਰ ਵੀ ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਸਾਡੇ ਪ੍ਰਤੀ ਵੈਰ ਹੈ,
ਬਾਲਕ ਅਦੋਸ਼ ਨਹੀਂ ਮਿੱਤਰ ਸ਼ਤਰ ਜਾਣ ਕੇ,
ਪਰ ਵੈਰ ਤੁਹਾਡਾ ਸਾਡੇ ਨਾਲ ਹੈ ਨਾ, ਬੱਚੇ ਨਾਲ ਤਾਂ ਨਹੀਂ ਹੋਣਾ ਚਾਹੀਦਾ ਨਾ, ਬੱਚੇ ਤਾਂ ਸਾਰਿਆਂ ਦੇ ਸਾਂਝੇ ਨੇ, ਬੱਚੇ ਤਾਂ ਅਬੋਧ ਨੇ, ਬੱਚਿਆਂ ਨੂੰ ਨਾ ਦੋਸਤ ਦਾ ਪਤਾ ਹੁੰਦਾ ਹੈ ਨਾ ਦੁਸ਼ਮਣ ਦਾ ਪਤਾ ਹੁੰਦਾ ਹੈ। ਅਸੀਂ ਬਾਬਾ ਜੀ ਤੁਹਾਨੂੰ ਆਖਦੇ ਹਾਂ, ਹਰਗੋਬਿੰਦ ਵਾਸਤੇ ਤਾਂ ਸਾਡੇ ਬਾਬਾ ਜੀ ਹੋ ਤੁਸੀਂ ਨਾ। ਤੁਹਾਨੂੰ ਇੱਕ ਗੱਲ ਯਾਦ ਹੋਵੇ ਜ਼ਰੂਰ, ਇੱਕ ਨੁਕਤਾ ਮੈਂ ਤੁਹਾਡੇ ਧਿਆਨ ਚ ਲਿਆਵਾਂ। ਪ੍ਰਿਥੀ ਚੰਦ ਹੋਰਾਂ ਦਾ ਇੱਕੋ ਇੱਕ ਸੁਪੁੱਤਰ ਸੀ, ਆਪ ਸਾਰੇ ਸੁਣਨ ਵਾਲੇ ਲਗਾਤਾਰ ਸੁਣਦੇ ਹੋ, ਵਿਚਾਰਦੇ ਹੋ, ਤੁਹਾਨੂੰ ਯਾਦ ਹੈਗਾ ਕਿ ਉਹਨਾਂ ਦੇ ਨਾਮ ਕੀ ਸੀ ਭਲਾ? ਹਾਂਜੀ ਬੋਲੋ ਸਾਰੇ। ਮਿਹਰਬਾਨ ਨਾ, ਉਹਦਾ ਨਾਮ ਮਿਹਰਬਾਨ ਨਹੀਂ ਸੀ ਹੈਗਾ, ਉਸਦਾ ਨਾਮ ਮਨੋਹਰ ਦਾਸ ਸੀ, ਉਸਦਾ ਨਾਮ ਮਨੋਹਰ ਦਾਸ ਸੀ। ਮਿਹਰਬਾਨ ਕਿਉਂ ਕਹਿੰਦੇ ਨੇ? ਕਿਉਂਕਿ ਪੰਜਵੇਂ ਪਾਤਸ਼ਾਹ ਮਹਾਰਾਜ ਉਹਨੂੰ ਮਿਹਰਬਾਨ ਮਿਹਰਬਾਨੀ ਕਹਿੰਦੇ ਹੁੰਦੇ ਸਨ। ਉਸ ਨੂੰ ਮਿਹਰਬਾਨ ਬਣਾਉਣਾ ਮਨੋਹਰ ਦਾਸ ਤੋਂ, ਇਹ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਨੇ। ਇਹਨਾਂ ਦਾ ਵਤੀਰਾ ਹੈ, ਇਹਨਾਂ ਦਾ ਸਲੀਕਾ ਹੈ, ਇਹਨਾਂ ਦਾ ਪਿਆਰ ਹੈ, ਭਰਾ ਦਾ ਪੁੱਤਰ ਹੈ, ਮਿਹਰਬਾਨ ਕਹਿਣਾ ਹਰ ਵੇਲੇ, ਮਿਹਰਬਾਨ ਨੇ ਗੋਦ ਵਿੱਚ ਵੜੇ ਰਹਿਣਾ ਹਰ ਵੇਲੇ, ਪਿਆਰ ਕਰਨਾ। ਬਾਪ ਪੁੱਜ ਕੇ ਈਰਖਾ ਕਰਦਾ ਸੀ, ਪੰਜਵੇਂ ਪਾਤਸ਼ਾਹ ਮਹਾਰਾਜ ਖਾਮੋਸ਼ ਰਹਿੰਦੇ ਸਨ, ਪਰ ਮਨੋਹਰ ਦਾਸ ਦੇ ਨਾਲ ਕਦੀ ਈਰਖਾ ਨਹੀਂ ਕੀਤੀ ਉਹਨਾਂ ਨੇ, ਕਦੀ ਰੁੱਖਾ ਵਤੀਰਾ ਨਹੀਂ ਅਪਣਾਇਆ, ਉਹਨੂੰ ਹਮੇਸ਼ਾ ਮਿਹਰਬਾਨ ਮਿਹਰਬਾਨ ਹੀ ਕਹਿੰਦੇ ਸਨ। ਹਾਂਜੀ,
ਖੋਟੋ ਕਾਮ ਕੀਨ ਬਿਖ ਦਧੀ ਸੋ ਦਵਾਏ ਦੀਨ,
ਤੁਸਾਂ ਦੇ ਅੰਦਰ ਜੇ ਸਾਡੇ ਪ੍ਰਤੀ ਕੁਝ ਵੈਰ ਸੀ, ਕੁਝ ਈਰਖਾ ਸੀ, ਤੇ ਸਾਡੇ ਨਾਲ ਸੀ ਨਾ, ਹਰਗੋਬਿੰਦ ਨਾਲ ਤਾਂ ਨਹੀਂ ਹੋਣਾ ਚਾਹੀਦਾ ਸੀ ਨਾ, ਤੁਸਾਂ ਨੇ ਨੌਕਰ ਨੂੰ ਸਿਖਾ ਕੇ ਪੜ੍ਹਾ ਕੇ ਦਹੀਂ ਦੇ ਵਿੱਚ ਜ਼ਹਿਰ ਮਿਲਵਾਇਆ, ਸਾਰਾ ਕੁਛ ਕੀਤਾ ਐਸਾ,
ਬੇਪਰ ਕੋਲ ਭਾਏ ਲਈ ਨਾ ਪ੍ਰੇਰਿਓ ਦੁਰ ਬਾਨ ਕੇ,
ਤੁਸੀਂ ਇਸ ਬਿਪਰ ਨੂੰ ਭਰਵਾ ਲਿਆ ਭੈੜਾ ਕੰਮ ਕਰਨ ਵਾਸਤੇ। ਜੀ,
ਲਾਜ ਨਾ ਜਹਾਨ ਕੀ ਨਾ ਕੀਨ ਕੁੱਲ ਕਾਨ ਕੇ,
ਵਾਹਿਗੁਰੂ। ਮੈਂ ਬੇਨਤੀ ਕੀਤੀ ਹੈ ਨਾ ਮਹਾਰਾਜ, ਅੱਜ ਕਹਿਣਾ ਚਾਹੁੰਦੇ ਸਨ, ਲੇਕਿਨ ਕਹਿੰਦੇ ਦੇਖੋ ਕਿੰਨੇ ਸਲੀਕੇ ਨਾਲ ਨੇ, ਢੰਗ ਨਾਲ ਕਹਿ ਰਹੇ ਨੇ। ਕਹਿੰਦੇ ਨੇ ਤੁਸਾਂ ਨੇ ਨਾ ਤਾਂ ਜਹਾਨ ਦੀ ਇੱਜ਼ਤ ਕੀਤੀ, ਨਾ ਤੁਸਾਂ ਨੇ ਪਰਿਵਾਰ ਟੱਬਰ ਦੀ ਇੱਜ਼ਤ ਕੀਤੀ ਕੋਈ,
ਨਾ ਰੀਤ ਦਯਾਵਾਨ ਕੀ ਨਾ ਪਾਪ ਕੀ ਪਛਾਣ ਕੇ,
ਨਾ ਤੁਹਾਡੇ ਅੰਦਰ ਥੋੜ੍ਹੀ ਜਿਹੀ ਵੀ ਦਇਆ ਆਈ। ਮੈਂ ਤਾਂ ਬਾਬਾ ਹਾਂ, ਤਾਇਆਂ ਨੂੰ ਵੈਸੇ ਬਾਬਾ ਆਖਿਆ ਹੀ ਕਰਦੇ ਨੇ ਸਾਰੇ, ਮੈਂ ਤਾਂ ਬਾਬਾ ਦਿਆਲੂ ਹਾਂ, ਮੈਂ ਕਿੱਥੇ ਚਲੀ ਗਈ ਦਇਆ ਬਾਬਾ ਜੀ। ਔਰ ਨਾ ਹੀ ਤੁਸਾਂ ਨੇ ਨਾ ਇਹ ਗੱਲ ਦਾ ਧਿਆਨ ਰੱਖਿਆ, ਇਹ ਕਿੱਡਾ ਵੱਡਾ ਪਾਪ ਹੈ, ਕਿੱਡਾ ਵੱਡਾ ਪਾਪ ਹੈ। ਇੱਕ ਅਬੋਧ ਬੱਚੇ ਨੂੰ ਮੈਂ ਜ਼ਹਿਰ ਦੇਣ ਲੱਗਾ, ਆਪਣੇ ਬੱਚੇ ਨੂੰ, ਆਪਣੇ ਛੋਟੇ ਭਰਾ ਦੇ ਬੱਚੇ ਨੂੰ ਮੈਂ ਜ਼ਹਿਰ ਦੇਣ ਲੱਗਾ। ਇਹ ਪੰਕਤੀ ਸਾਰੀ ਦੁਹਰਾਇਓ ਜੀ ਇੱਕ ਵਾਰਾਂ, ਨਾ
ਲਾਜ ਨਾ ਜਹਾਨ ਕੇ ਨਾ ਕੀਨ ਕੁੱਲ ਕਾਨ ਕੇ,
ਨਾ ਜਹਾਨ ਦੀ ਤੁਹਾਨੂੰ ਸ਼ਰਮ ਰਹੀ, ਨਾ ਪਰਿਵਾਰ ਦੀ ਤੁਹਾਨੂੰ ਸ਼ਰਮ ਰਹੀ,
ਨਾ ਰੀਤ ਦਯਾਵਾਨ ਕੇ ਨਾ ਪਾਪ ਕੀ ਪਛਾਣ ਕੇ,
ਨਾ ਤੁਹਾਡੇ ਅੰਦਰ ਕੋਈ ਦਇਆ ਆਈ, ਨਾ ਤੁਸਾਂ ਦਾ ਹੱਥ ਕੰਬਿਆ ਥੋੜਾ ਜਿਹਾ ਵੀ ਪਾਪ ਕਰਨ ਲੱਗੇ ਆ।
ਜਮ ਕੋ ਨਾ ਜਾਣਿਓ ਨਾ ਕਲੰਕ ਕੋ ਪਰਮਾਨਿਓ,
ਨਾ ਤੁਸਾਂ ਇਹ ਧਿਆਨ ਰੱਖਿਆ ਵੀ ਜਮ ਮੇਰੇ ਤੇ ਵੀ ਆ ਜਾਣਾ ਹੈ, ਨਾ ਇਹ ਸੋਚਿਆ ਕਿ ਜਿਹੜਾ ਮੇਰੇ ਮੂੰਹ ਤੇ ਕਲੰਕ ਲੱਗਣ ਜਾ ਰਿਹਾ ਹੈ, ਇਹ ਪਿਤਾ ਗੁਰੂ ਰਾਮਦਾਸ ਦੇ ਵੱਡੇ ਪੁੱਤਰ ਦੇ ਮੂੰਹ ਤੇ ਕਲੰਕ ਹੋਵੇਗਾ ਭਲਾ, ਹੈ ਭੁੱਲ ਗਏ ਸਾਰਾ ਕੁਛ।
ਹੈ ਅਜਾਨ ਹੈ ਤਹਾਨਿਓ ਕਾਜ ਥਾਨਿਓ ਮਤ ਮੰਦ ਕੋ,
ਅਣਹਿਤ ਆਨਿਓ ਬਹੁਤ ਮਾੜਾ ਕੀਤਾ ਤੁਸਾਂ ਨੇ, ਗਲਤ ਗੱਲ ਦੇ ਨਾਲ ਆਪਣਾ ਹਿੱਤ ਜੋੜ ਲਿਆ।
ਰਾਖੇ ਗੁਰੂ ਨਾਨਕ ਸਹਾਏ ਭਏ ਆਨ ਕਰ,
ਮੈਂ ਬਲਿਹਾਰ ਜਾਵਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲ ਦਾਸ ਆਪਣੇ ਆਪ ਰੱਖਿਆ। ਇਹ ਗੁਰੂ ਨਾਨਕ ਨੇ ਰੱਖਿਆ ਕੀਤੀ, ਸਾਹਿਬ ਸੱਚੇ ਪਾਤਸ਼ਾਹ ਜੀ ਨੇ।
ਤੇਰੇ ਮੁਖ ਕਾਲਖ ਲਗਾਏ ਜਿਮ ਚੰਦ ਕੋ,
ਬਾਬਾ ਉਹ ਮੇਰੇ ਵੱਡੇ ਭਾ, ਤੇਰੇ ਮੂੰਹ ਤੇ ਨਾ ਐਂ ਕਲੰਕ ਲਾ ਦਿੱਤਾ ਜਿਵੇਂ ਚੰਦਰਮਾ ਦੇ ਉੱਪਰ ਕਲੰਕ ਲੱਗਾ ਹੁੰਦਾ ਹੈ, ਸਦਾ ਹੀ ਕਲੰਕ ਲੱਗਾ ਰਹੇਗਾ ਸਦਾ ਹੀ।
ਮਿਟੇ ਨਾ ਪਖਾਰੇ ਦਿਨ ਦਿਨ ਹੋਏ ਕਾਰੇ,
ਨਾ ਪਖਾਰੀ ਇਹ ਕਲੰਕ ਜਿਹੜਾ ਹੈ ਇਹ ਹੁਣ ਧੋਤਿਆਂ ਲੈਣ ਵਾਲਾ ਨਹੀਂ ਹੈ, ਜੇ ਚਿਹਰੇ ਤੇ ਮਾੜੀ ਮੋਟੀ ਕਾਲਖ ਲੱਗ ਜਾਵੇ, ਮੈਲ ਲੱਗ ਜਾਵੇ, ਕਿਸੇ ਨਾ ਕਿਸੇ ਤਰ੍ਹਾਂ ਧੋਤਿਆਂ ਚਿਹਰਾ ਸਾਫ਼ ਹੋ ਜਾਂਦਾ ਨਾ, ਉਜਲਾ ਹੋ ਜਾਂਦਾ, ਇਹ ਧੋਤਿਆਂ ਨਹੀਂ ਲਏਗਾ। ਜਿਉਂ ਜਿਉਂ ਸਮਾਂ ਬੀਤੇਗਾ ਤਿਉਂ ਤਿਉਂ ਇਤਿਹਾਸ ਪੜ੍ਹਿਆ ਜਾਵੇਗਾ, ਤਿਉਂ ਤਿਉਂ ਜ਼ਿਕਰ ਹੋਏਗਾ, ਚਰਚਾ ਹੋਏਗੀ। ਇਹ ਬਾਬੇ ਅਖਵਾਉਣ ਵਾਲੇ, ਇਹ ਤਾਏ ਹੋਣ ਵਾਲੇ ਦੇਖੋ ਕੈਸੇ ਕੈਸੇ ਅਨਰਥ ਕਰਦੇ ਨੇ, ਪ੍ਰਿਥੀ ਚੰਦ ਵਰਗੇ। ਜੀ,
ਅਪ ਜਸ ਭਾਰੇ ਦੁੱਖ ਕਾਰੀ ਲੈ ਬਿਲੰਦ ਕੋ,
ਲੋਕਾਂ ਦੇ ਪਾਸੋਂ ਤੂੰ ਗਾਲਾਂ ਖਾਏਗਾ, ਅਪਜਸ ਜਿਹਨੂੰ ਅਸੀਂ ਕਹਿੰਦੇ ਨਾ ਅੱਜ ਕੱਲ੍ਹ ਆਮ ਤੌਰ 'ਤੇ ਬੋਲ ਚਾਲ ਵਿੱਚ ਤੋਏ ਤੋਏ ਕਰਨਗੇ ਸਾਰੇ ਤੋਏ ਤੋਏ। ਸਤਿਗੁਰੂ ਮਹਾਰਾਜ ਨੇ ਆਖਿਆ ਤੁਸਾਂ ਨੇ ਅੱਛਾ ਨਹੀਂ ਕੀਤਾ, ਲਾਜ ਨਾ ਜਹਾਨ ਕੀ ਨਾ ਪਾਲੀ ਕੋ ਲਕਾਨ ਕੀ, ਨਾ ਖਾਨਦਾਨ ਦੀ ਇੱਜ਼ਤ ਰੱਖੀ ਤੁਸਾਂ ਨੇ, ਨਾ ਜਹਾਨ ਦੀ ਸ਼ਰਮ ਰੱਖੀ ਤੁਸਾਂ ਨੇ, ਨਾ ਆਪਣੀ ਦਿਆਲਤਾ ਦੀ ਪਛਾਣ ਕੀਤੀ, ਨਾ ਤੁਸਾਂ ਨੇ ਪਾਪ ਦੀ ਪਛਾਣ ਕੀਤੀ ਕਿ ਮੈਨੂੰ ਐਸ ਨੀਵੀਂ ਪੱਧਰ 'ਤੇ ਜਾ ਕੇ ਪਾਪ ਕਰ ਲੈਣਾ ਚਾਹੀਦਾ ਹੈ। ਲੇਕਿਨ ਮੈਂ ਤਾਂ ਥੋੜ੍ਹਾ ਜਿਹਾ ਉੱਚੀ ਸੁਰ ਵਿੱਚ ਜਾ ਕੇ ਬੋਲ ਰਿਹਾ ਨਾ, ਸਹਿਜ ਸੁਭਾਅ ਭਾਵੁਕ ਹੋਇਆ ਹੋਇਆ ਸਤਿਗੁਰੂ ਮਹਾਰਾਜ ਨੇ ਬਹੁਤ ਸਹਿਜ ਭਾਅ ਦੇ ਨਾਲ ਨਾ ਹੈ ਬਚਨ ਕਹਿ ਰਹਿ ਰਿਹਾ। ਸ਼ੇਖ ਸਾਦੀ ਨੇ ਠੀਕ ਆਖਿਆ ਸੀ ਇੱਕ ਵੇਰਾਂ, ਥੋੜ੍ਹਾ ਜਿਹਾ ਮੈਂ ਤੁਹਾਡਾ ਧਿਆਨ ਦੇਵਾਂ। ਅਸੀਂ ਕਈ ਵਾਰੀ ਇਹ ਆਖਦੇ ਹਾਂ, ਮੈਂ ਤਾਂ ਸੱਚੀ ਗੱਲ ਆਖਦਾ ਹੁੰਦਾ ਭਾਵੇਂ ਕਿਸੇ ਦੇ ਗਿੱਟੇ ਲੱਗੇ ਅਤੇ ਭਾਵੇਂ ਗੋਡੇ ਲੱਗੇ, ਅਸੀਂ ਕਹਿੰਦੇ ਹੁੰਦੇ ਹਾਂ ਨਾ। ਜਦੋਂ ਆਪਣੇ ਆਪ ਨੂੰ ਅਸੀਂ ਸਚਿਆਰ ਸਮਝਦੇ ਹਾਂ ਫਿਰ ਅਸੀਂ ਕਹਿੰਦੇ ਹਾਂ ਕਿਸੇ ਦੇ ਹੁਣ ਗਿੱਟੇ ਲੱਗੇ ਅਤੇ ਭਾਵੇਂ ਗੋਡੇ ਲੱਗੇ। ਉਹ ਕਹਿੰਦਾ ਹੈ ਤੁਸੀਂ ਇਹੋ ਜੀ ਗੱਲ ਕਿਉਂ ਕਰਦੇ ਹੋ? ਚੇਤਾ ਰੱਖੋ ਸੱਚ ਜਿਹੜਾ ਹੁੰਦਾ ਹੈ ਨਾ ਇਹ ਆਪਣੇ ਆਪ ਵਿੱਚ ਬੜਾ ਉੱਚਾ ਬੋਲਦਾ, ਬਹੁਤ ਉੱਚਾ ਬੋਲਦਾ ਹੈ ਸੱਚ, ਤੁਹਾਨੂੰ ਉੱਚਾ ਬੋਲਣ ਦੀ ਤਾਂ ਲੋੜ ਹੀ ਨਹੀਂ ਹੈ। ਜੇ ਤੁਹਾਡੇ ਕੋਲ ਸੱਚ ਹੈ ਨਾ ਤੁਹਾਨੂੰ ਉੱਚਾ ਬੋਲਣ ਦੀ ਲੋੜ ਨਹੀਂ ਹੈ। ਸੱਚ ਬੜਾ ਕੌੜਾ ਹੁੰਦਾ ਏ, ਬੜਾ ਕੌੜਾ ਹੁੰਦਾ ਏ। ਜੇ ਤੁਹਾਡੇ ਕੋਲ ਸੱਚ ਹੈ ਤੇ ਤੁਹਾਨੂੰ ਕੌੜਾ ਹੋਣ ਦੀ ਕੀ ਲੋੜ ਹੈ? ਤੁਸੀਂ ਕੌੜੇ ਹੋ ਕੇ ਸੱਚ ਨਾ ਆਖੋ, ਉੱਚੇ ਬੋਲ ਕੇ ਸੱਚ ਨਾ ਆਖੋ। ਜਿਸ ਨੂੰ ਜਿਹਦੇ ਕੰਨਾਂ ਵਿੱਚ ਸੱਚ ਜਾ ਰਿਹਾ ਹੈ ਨਾ ਉਹਨੂੰ ਪੁੱਛੋ ਵੀ ਤੁਹਾਡਾ ਸੱਚ ਆਖਿਆ ਹੋਇਆ ਕਿੰਨਾ ਉੱਚਾ ਬੋਲਦਾ ਪਿਆ ਉਹਦੇ ਸਿਰ ਵਿੱਚ, ਤੁਹਾਡਾ ਆਖਿਆ ਹੋਇਆ ਸੱਚ ਕਿੰਨਾ ਉਹਦੇ ਅੰਦਰ ਕੌੜ ਕੁੜੱਤਣ ਘੋਲ ਰਿਹਾ ਹੈ। ਪੰਚਮ ਪਾਤਸ਼ਾਹ ਮਹਾਰਾਜ ਬੜੀ ਧੀਰਜ ਦੇ ਨਾਲ ਇਹ ਸਾਰੇ ਬਚਨ ਕੀਤੇ। ਵਾਹਿਗੁਰੂ।
ਹੰਸਨ ਕੇ ਕੀਚ ਜਿਮ ਕਾਲਮ ਕਮਲ ਬੀਚ, ਹੰਸਨ ਕੇ ਕੀਚ ਜਿਮ ਕਾਲਮ ਕਮਲ ਬੀਚ।
ਜਿਵੇਂ ਨਾ ਹੰਸਾਂ ਨੂੰ ਕਾਲਖ ਕਿਤੇ ਲੱਗ ਜਾਵੇ, ਚਿੱਕੜ ਲੱਗ ਜਾਵੇ, ਕਮਲ ਨੂੰ ਕਿਤੇ ਚਿੱਕੜ ਲੱਗ ਜਾਵੇ
ਜੀ, ਤੇ ਮੈਂ ਬੁੱਧ ਨੀਚ ਤੇਰੀ ਕਰੈ ਛੰਦ ਬੰਦ ਕੋ।
ਇਸੇ ਤਰ੍ਹਾਂ ਨਾ ਤੇਰੀ ਮੱਤ ਮਾਰੀ ਗਈ ਬਾਬਾ, ਕਦੀ ਹੰਸਾਂ ਨੂੰ ਚਿੱਕੜ ਨਹੀਂ ਲੱਗਦਾ ਹੁੰਦਾ। ਤੁਸਾਂ ਨੇ ਸੁਣਿਆ ਜ਼ਰੂਰ ਹੋਏਗਾ ਹੰਸਾਂ ਦੇ ਖੰਭ ਵੀ ਮੈਲੇ ਨਹੀਂ ਹੁੰਦੇ ਹੁੰਦੇ, ਮੁਰਗਾਬੀ ਦੇ ਵੀ ਨਹੀਂ ਹੁੰਦੇ, ਹੰਸ ਦੇ ਵੀ ਨਹੀਂ ਹੁੰਦੇ, ਪਰ ਹੰਸ ਨੂੰ ਚਿੱਕੜ ਲੱਗ ਗਿਆ। ਕਮਲ ਫੁੱਲ ਕਦੀ ਗਿੱਲਾ ਨਹੀਂ ਹੁੰਦਾ ਹੁੰਦਾ, ਕਮਲ ਫੁੱਲ ਵੀ ਕਦੀ ਮੈਲਾ ਨਹੀਂ ਹੁੰਦਾ ਹੁੰਦਾ, ਲੇਕਿਨ ਬਾਬਾ ਜੀ ਤੁਸੀਂ ਦੋਵੇਂ ਕੰਮ ਹੀ ਕਰ ਦਿੱਤੇ ਹੋਣ ਜੀ।
ਲਾਗਿਓ ਏਕ ਅੰਕ ਹੀ ਕਲੰਕ ਮੁਖ ਤੇਰੇ ਅਬ,
ਲਾਗਿਓ ਏਕ ਅੰਕ ਹੀ ਕਲੰਕ ਮੁਖ ਤੇਰੋ ਅਬ, ਹੁਣ ਤੁਹਾਡੇ ਚਿਹਰੇ ਤੇ ਨਾ ਇਹ ਕਲੰਕ ਲੱਗ ਗਿਆ ਸਾਰਾ, ਚਿੱਕੜ ਵਾਲਾ ਕਹਿ ਲਈਏ, ਮੈਲ ਵਾਲਾ ਕਹਿ ਲਈਏ, ਪਾਪ ਵਾਲਾ ਕਹਿ ਲਈਏ, ਲੱਗ ਗਿਆ।
ਰਹਿ ਚਿਰਕਾਲ ਦਹਿ ਚਿੱਤ ਕੁਲ ਸੁਣ ਸੁਣ,
ਜਦ ਤੱਕ ਜਿਉਂਦੇ ਰਹੋਗੇ ਨਾ ਤੁਸੀਂ, ਜਦ ਤੱਕ ਸੁਣ ਸੁਣ ਕੇ ਹੁਣ ਝੂਰਦੇ ਰਹੋਗੇ ਤੁਸੀਂ, ਕੀ ਸੁਣ ਸੁਣ ਕੇ? ਲੋਕਾਂ ਦੀਆਂ ਗਾਲਾਂ ਸੁਣ ਸੁਣ ਕੇ। ਹਾਂਜੀ।
ਖੋਟੋ ਤੋਂ ਜਜਾਨੈ ਮੌਨ ਠਾਨੈ ਨਾ ਬਖਾਨੈ ਕਛ,
ਖੋਟੋ ਤੁਝ ਜਾਨੈ, ਸਾਰਾ ਜਹਾਨ ਸਮਝੇਗਾ ਜਾਣਦਾ ਹੋਏਗਾ, ਇਹ ਜਿੰਨਾ ਮਰਜ਼ੀ ਸਤਿਕਾਰ ਵਾਲੀ ਥਾਂ ਤੇ ਬਹਿ ਲੈਣ। ਪਿਤਾ ਗੁਰੂ ਰਾਮਦਾਸ ਦੇ ਵੱਡੇ ਪੁੱਤਰ ਨੇ ਤੇ ਹਨ, ਇਹ ਭਾਵੇਂ ਚੁੱਪ ਚੁਪੀਤਾ ਜਿਹਾ ਰਹਿੰਦਾ ਹੈ ਤੇ ਠੀਕ ਹੈ, ਪਰ ਇਹ ਅੰਦਰੋਂ ਬੜਾ ਮੀਨਾ ਹੈ, ਇਹ ਮੀਨਾ ਬੰਦਾ ਹੈ, ਸਾਰਾ ਜਹਾਨ ਆਖੇਗਾ। ਸੰਗਤ ਬੜਾ ਖੋਟਾ ਹੈ, ਸਾਰਾ ਜਹਾਨ ਆਖੇਗਾ ਹੁਣ ਜੀ।
ਸੰਗਤਾ ਮਝਾਰ ਪਛਤਾਵੈ ਸੀਸ ਧੁਨ ਧੁਨ,
ਸੰਗਤਾਂ ਵਿੱਚ ਜਦੋਂ ਵਿਚਰੋਗੇ ਨਾ ਪਛਤਾਵੋਗੇ, ਹੁਣ ਮੈਂ ਕੀ ਕਰ ਬੈਠਾ, ਕੀ ਹੋ ਗਿਆ ਮੇਰੇ ਕੋਲੋਂ ਜੀ।
ਸੁਣੈ ਗੁਰ ਸਿੱਖ ਦੀਨੇ ਬਾਲਕ ਕੋ ਬਿਖ ਇਨਾ।
ਸਿੱਖ ਸੁਣਗੇ ਨਾ ਕਿ ਇਸ ਨੇ ਬੱਚੇ ਨੂੰ ਜ਼ਹਿਰ ਦਿੱਤਾ ਹੈ।
ਚਾਹੇਗੇ ਨਾ ਮੁਖ ਪਿਖ ਦੋਸ਼ ਮਹਾ ਗੁਣ ਗੁਣ।
ਤੁਹਾਡੇ ਕੋਈ ਮੱਥੇ ਨਹੀਂ ਲੱਗਣਾ ਚਾਹੇਗਾ, ਤੁਹਾਨੂੰ ਕੋਈ ਮੋਹ ਨਹੀਂ ਲਾਉਣਾ ਚਾਹੇਗਾ। ਬਾਬਾ ਜੀ
ਨਿੰਦ ਕੋ ਉਚਾਰੈ ਤੇਰੀ ਕਿਰਤ ਕੋ ਤਿਕਾਰੈ ਸਭ।
ਸਾਰੇ ਤੁਹਾਡੀ ਨਿੰਦਿਆ ਕਰਨਗੇ, ਸਾਰੇ ਤੁਹਾਨੂੰ ਤਰਕਾਰਾਂ ਪਾਉਣਗੇ।
ਫੈਲੈ ਜਗ ਸਰ ਭਨੈ ਆਪ ਸਮੈ ਪੁਨ ਪੁਨ।
ਸਾਰੇ ਜਗਤ ਵਿੱਚ ਇਸ ਤੁਹਾਡੀ ਬੁਰਾਈ ਦੀ ਹੁਣ ਚਰਚਾ ਹੋਏਗੀ।
ਕ੍ਰੋਧ ਕਰ ਛੋਭ ਸੋ ਅਹੰਕਾਰ ਧਰ ਬਲਿਓ ਤਬ।
ਬੋਲਿਓ ਤਬ ਬੋਲਿਓ।
ਕ੍ਰੋਧ ਕਰ ਛੋਭ ਸੋ ਅਹੰਕਾਰ ਧਰ ਬੋਲਿਓ ਤਬ।
ਬਥੇਰੀਆਂ ਸੁਣ ਲਈਆਂ ਨਾ, ਕੀ ਆਖੀਏ ਹੁਣ ਹੋਰ। ਹੈ ਤਾਂ ਕਵੀ ਕਲਪਨਾ ਹੈ ਸਾਰੀ, ਉਹਨਾਂ ਦੀ ਦ੍ਰਿਸ਼ਟੀ ਵਿੱਚ ਨਾ ਇਹ ਸਾਰਾ ਕੁਝ ਸੀ, ਤੇ ਇਉਂ ਸ਼ਾਇਦ ਇਹ ਕਹਿਣਾ ਗੁਰੂ ਸਾਹਿਬ ਵੱਲੋਂ ਕਹਿਣਾ ਮੁਨਾਸਿਬ ਸਮਝਦੇ ਸਨ। ਕਿਤਨੇ ਬਚਨ ਹੋ ਗਏ, ਭਾਵੇਂ ਸਹਿਜ ਭਾਅ ਨਾਲ ਆਖੇ, ਪ੍ਰਤੀਚੰਦ ਸੁਣਦੇ ਰਹਿ। ਵੈਸੇ ਵੀ ਤਾਂ ਭਾਈ ਗੁਰਦਾਸ ਜੀ ਨੇ ਮੀਨਾ ਆਖਿਆ ਨਾ, ਹਾਂਜੀ ਇਤਿਹਾਸਕ ਪੰਨੇ ਨੇ ਸਾਡੇ। ਮੀਨੇ ਬੰਦੇ ਛੇਤੀ ਬੋਲਦੇ ਨਹੀਂ ਹੁੰਦੇ, ਮੀਨੇ ਜੋ ਹੋਏ ਮਿਸ ਨੇ, ਤੇ ਵੈਸੇ ਮਿਸ ਨੇ ਤੋਂ ਅੱਗੇ ਜਾ ਕੇ ਮੀਨੇ ਦੇ ਅਰਥ ਨਾ ਕੁਝ ਹੋਰ ਵੀ ਕਰ ਲਏ ਜਾਂਦੇ ਨੇ। ਖੋਟਾ ਬੰਦਾ, ਖੋਟੇ ਬੰਦੇ ਬਹੁਤ ਨਹੀਂ ਬੋਲਦੇ ਹੁੰਦੇ। ਬੜੀਆਂ ਸੁਣ ਲਈਆਂ, ਸੁਣ ਲਈਆਂ ਤੇ ਫਿਰ ਅੰਦਰ ਨਾ ਹੁਣ ਹੰਕਾਰ ਨੇ ਉਬਾਲੇ ਤਾਂ ਖਾਣੇ ਸੀ ਨਾ, ਇਹ ਮੇਰੇ ਤੇ ਛੋਟੇ ਨੇ ਮੇਰੇ ਤੇ ਹੈ। ਹੁਣ ਕਹੇਗਾ ਵੀ ਮੇਰੇ ਤੇ ਊਜ ਲਾ ਦਿੱਤੀ ਹੈ, ਮੇਰੇ ਤੇ ਦੂਸ਼ਣ ਲਗਾ ਦਿੱਤਾ, ਮੇਰੇ ਤੇ ਆਹ ਕੁਝ ਕਰ ਦਿੱਤਾ। ਭਾਵੇਂ ਕਿੱਡਾ ਵੱਡਾ ਸੱਚ ਸੀ ਜੀ, ਆਖੋ
ਝੂਠੇ ਪਲੰਤ ਦੇਤ ਆਪ ਤੇ ਬਣਾਏ ਕਰ।
ਝੂਠੋ ਹੈ ਉਪਲੰਬ, ਝੂਠੋ ਉਪਲੰਬ ਦੇਤ, ਉਪਲੰਬ ਹੁੰਦਾ ਹੈ ਉਲੰਬਾ। ਮੈਨੂੰ ਘਰ ਸੱਦ ਕੇ ਝੂਠਾ ਉਲੰਬਾ ਦੇ ਰਹੇ ਹੋ, ਆਪ ਸਾਰੀਆਂ ਬਣਤਾਂ ਬਣਾ ਕੇ।
ਹਮਰੋ ਬਗਾਰੇ ਉਹ ਕਹਾਂ ਜੇ ਕਹਾਂ ਜਾ ਤੇ ਬਿਖ ਦੇਣਾ।
ਅਸਾਂ ਨੇ ਕਾਹਨੂੰ ਕਿਸੇ ਨੂੰ ਜ਼ਹਿਰ ਦੇਣੀ ਹੈ, ਅਸਾਂ ਕਿਸੇ ਨੂੰ ਕੋਈ ਜ਼ਹਿਰ ਨਹੀਂ ਦਿੱਤੀ।
ਮੇਰੋ ਨਾਮ ਕੌਣ ਲੇ ਤੋ ਦੁਆਸ਼ ਉਪਜਾਏ ਕਰ।
ਮੇਰਾ ਕੌਣ ਨਾਂ ਲੈਂਦਾ ਕਿ ਮੈਂ ਉਸਨੂੰ ਜ਼ਹਿਰ ਦਿੱਤੀ ਹੈ, ਹਰਗੋਬਿੰਦ ਨੂੰ ਕੌਣ ਮੇਰਾ ਜ਼ਿਕਰ ਕਰਦਾ ਜੀ।
ਕੋ ਨਾ ਪਰੇਰੋ ਕਬ ਕੂੜ ਕਹੋ ਕਹਿਤ ਤੁਮ।
ਕਿਸ ਨੇ ਪ੍ਰੇਰਿਆ, ਤੁਸੀਂ ਸਭ ਕੁਝ ਮੇਰੇ ਨਾਂ ਤੇ ਝੂਠ ਲਗਾ ਰਹੇ ਹੋ ਸਭ ਕੁਝ। ਬੰਦੇ ਫਰੇਬੀ ਜਿਹੜੇ ਹੁੰਦੇ ਨੇ ਨਾ, ਹੈਂ ਐਂ ਸਮਝਦੇ ਨੇ, ਕੋਈ ਵੀ ਨਹੀਂ ਜਾਣਦਾ। ਖੋਟੇ ਬੰਦੇ ਐਂ ਸਮਝਦੇ ਨੇ, ਕੋਈ ਵੀ ਨਹੀਂ ਜਾਣਦਾ। ਇਸ ਘਟਨਾ ਨੂੰ ਧਿਆਨ ਵਿੱਚ ਰੱਖ ਕੇ ਨਾ ਅਸੀਂ ਭਲੀ ਪ੍ਰਕਾਰ ਬੰਦਿਆਂ ਦੀ ਜਿਹੜੀ ਮਾਨਸਿਕ ਅਵਸਥਾ ਹੈ ਨਾ, ਮਨੋਵਿਗਿਆਨ, ਉਹਨੂੰ ਅਸੀਂ ਸਮਝ ਸਕਦੇ ਹਾਂ। ਅਜੇ ਵੀ ਕਹਿੰਦੇ ਤੁਸੀਂ ਮੇਰੇ 'ਤੇ ਦੂਸ਼ਣ ਲਗਾ ਰਹੇ ਹੋ, ਮੈਂ ਜ਼ਹਿਰ ਦਿੱਤੀ ਹੈ। ਕੌਣ ਕਹਿੰਦਾ ਹੈ, ਕੌਣ ਮੇਰਾ ਨਾਂ ਲੈਂਦਾ, ਕਿਸ ਨੂੰ ਮੈਂ ਜ਼ਹਿਰ ਦਿੱਤੀ ਹੈ।
ਦੇਖ ਨਾ ਸਕੋ ਤੁਹਮਤ ਦਿਓ ਉਠਾਏ ਕਰ।
ਦੂਰੋਂ ਨਜ਼ਰ ਨਹੀਂ ਆ ਰਿਹਾ, ਮੇਰੀ ਮੁਸ਼ਕਲ ਹੋ ਰਹੀ ਹੈ, ਫਿਰ ਆਖਿਓ।
ਦੇਖ ਨਾ ਸਕੋ ਤੁਹਮਤ ਦਿਓ ਉਠਾਏ ਕਰ।
ਤੁਸੀਂ ਮੈਨੂੰ ਵੇਖ ਨਹੀਂ ਸਕਦੇ, ਤੁਸੀਂ ਮੈਨੂੰ ਬਰਦਾਸ਼ਤ ਨਹੀਂ ਕਰ ਰਹੇ ਹੋ। ਹੁਣ ਮੇਰੇ ਤੇ ਤੁਮਤਾ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੁਸਾਂ ਨੇ।
ਹੱਥ ਨੂੰ ਕੋਮਲ ਕਰ ਬਾਤਨ ਬਣਾਏ ਲੇਤ।
ਐਵੇਂ ਹੱਥ ਮਲ ਕੇ ਬਾਤਾਂ ਬਣਾਈ ਜਾਂਦੇ ਹੋ। ਹਾਂਜੀ
ਕੌਣ ਕਰੋ ਕਾਮ ਨਾਮ ਦੀਜੀਐ ਸੁਣਾਏ ਕਰ।
ਮੈਂ ਕਿਹੜਾ ਕੰਮ ਕੀਤਾ ਤੁਹਾਡੇ ਵਿਰੋਧ ਵਾਲਾ, ਕਿਸ ਨੂੰ ਮੈਂ ਆਖਿਆ ਏ, ਮੈਨੂੰ ਦੱਸੋ ਤਾਂ ਸਹੀ ਤੁਸੀਂ।
ਬੋਲੇ ਗੁਰੂ ਅਰਜਨ ਸੇਵਕ ਉਠੋ ਆਬ।
ਹੁਣ ਸਮਾਂ ਆ ਗਿਆ ਜਿਹਨੂੰ ਕਹਿੰਦੇ ਨੇ ਗਵਾਹੀ ਭੁਗਤਾਉਣ ਦਾ, ਬੰਦਾ ਭੁਗਤਾਉਣ ਦਾ, ਦੋਸ਼ੀ ਨੂੰ ਸਾਹਮਣੇ ਲਿਆਉਣ ਦਾ। ਪਾਤਸ਼ਾਹ ਮਹਾਰਾਜ ਨੇ ਨਾ ਫਿਰ ਸੇਵਾਦਾਰ ਨੂੰ ਆਖਿਆ ਦਰਵਾਜ਼ਾ ਖੋਲ ਦੇ ਹੁਣ ਸਦੋ ਉਸਨੂੰ
ਜੀ। ਸਾਂਕਰ ਕੋ ਛੋਰ ਕਹਿ ਕੇ ਵਾਰੋ ਕੋ ਉਘਾਰ ਦੇਹੋ।
ਖੋਲ ਦਿਓ, ਉਹਨੂੰ ਦਰਵਾਜ਼ਾ ਖੋਲੋ, ਲਿਆਓ ਉਸਨੂੰ ਬਾਹਰ ਕੱਢ ਕੇ।
ਤਾਤਕਾਲ ਉੱਠ ਕੇ ਨਕਾਰਿਓ ਦਿਜ ਬੈਠੋ ਆਏ।
ਫਟਾਫਟ ਦਰਵਾਜ਼ਾ ਖੋਲ ਦਿੱਤਾ, ਉਹ ਪਹਿਲਾਂ ਹੀ ਅੰਦਰ ਤਿਆਰ ਸੀ, ਬਾਹਰ ਆ ਗਿਆ। ਹਾਂਜੀ,
ਪ੍ਰਿਥੀਏ ਕੇ ਸਨਮੁਖ ਚੱਪੇ ਦੋ ਚੋਰ ਜਿਹੇ।
ਪ੍ਰਿਥੀ ਚੰਦ ਦੇ ਸਾਹਮਣੇ ਆ ਬੈਠਾ, ਫਿਰ ਬਾਬੇ ਦੇ ਸਾਹਮਣੇ ਆ ਬੈਠਾ, ਤੇ ਭਾਈ ਸਾਹਿਬ ਇੱਥੇ ਨੇ ਕਟਾਕਸ਼ ਕੱਸਦੇ ਨੇ, ਕਹਿੰਦੇ ਨੇ ਦੋਵੇਂ ਚੋਰ ਇਕੱਠੇ ਹੋ ਗਏ ਹੁਣ ਆਪਸ ਵਿੱਚ ਇੱਕ ਦੂਜੇ ਨੂੰ ਗਲਤ ਸਾਬਤ ਕਰਨ ਵਾਸਤੇ ਦੋਵੇਂ ਚੋਰ।
ਹਾਂਜੀ, ਲੋਚਨ ਕੋ ਜੋਰਨ ਹੈ ਬੋਲਿਓ ਮੁਖ ਲੋਰਨ ਹੈ।
ਹੁਣ ਜਿਸ ਵੇਲੇ ਸਾਹਮਣੇ ਆ ਕੇ ਬ੍ਰਾਹਮਣ ਬਹਿ ਗਿਆ ਨਾ, ਹੁਣ ਅੱਖ ਨਹੀਂ ਮਿਲਾਉਂਦੇ, ਨਾ ਬਾਬੇ ਉਹਨੀ ਅੱਖ ਮਿਲਾਉਂਦੇ ਨੇ, ਹੁਣ ਇਹ ਕੀ ਆਖੇ, ਅਜੇ ਬੋਲਿਆ ਨੀ ਕੁਛ।
ਫਿਰ ਛਪਨ ਕੋਟੋਰੇ ਦਾਵ ਪਾਵਤ ਨਾ ਮਿਸ ਕਹੇ।
ਸਭ ਕਹਿੰਦੇ ਨੇ ਇਹ ਹੁਣ ਨਾ ਮੈਂ ਕਿਤੇ ਛੁਪ ਸਕਾਂ, ਬਾਬਾ ਪ੍ਰਿਥੀ ਚੰਦ ਹੈ, ਮੈਂ ਕਿਤੇ ਛੁਪ ਸਕਾਂ। ਥਾਂ ਕੋਈ ਛੁਪਣ ਵਾਲੀ, ਹੁਣ ਛੁਪੇਗਾ ਕਿਵੇਂ, ਹੁਣ ਮਜਬੂਰ ਹੋ ਗਿਆ ਸਾਹਮਣੇ ਬੈਠੇ ਰਹਿਣ ਤੇ।
ਹਾਂਜੀ, ਉਹ ਗਰਿਓ ਕਪਟ ਜਾਤ ਨਿਗਰਿਓ ਪ੍ਰਿਥੀ ਕੇ ਬੀਚ।
ਭਾਈ ਸਾਹਿਬ ਕਹਿੰਦੇ ਨੇ ਕੱਲ ਦਾ ਕਮਾਇਆ ਹੋਇਆ ਪਾਪ, ਕੱਲ ਦਾ ਕਮਾਇਆ ਹੋਇਆ ਕਪਟ ਅੱਜ ਉਗੜ ਗਿਆ, ਸਾਹਮਣੇ ਆ ਗਿਆ ਸਾਰੀ ਪ੍ਰਿਥਵੀ ਤੇ, ਸਾਰੇ ਜਗਤ ਵਿੱਚ।
ਮੁਖ ਤੇ ਖੁਟਾਈ ਕੀ ਸ਼ਰਮ ਬਰਖਾਏ ਮੇਹ।
ਮੁਖ ਪੈ ਖੁਟਾਈ ਕੀ, ਲੇਕਿਨ ਖੋਟਾ ਪੁਰਸ਼, ਖੋਟਾ ਪੁਰਸ਼, ਖੋਟਿਆਂ ਬੰਦਿਆਂ ਨੂੰ ਸ਼ਰਮ ਵੀ ਨਹੀਂ ਆਉਂਦੀ ਹੁੰਦੀ, ਖਿਮਾ ਕਰਨਾ ਮੈਨੂੰ। ਗੁਰੂ ਦਰਬਾਰ ਵਿੱਚੋਂ ਪ੍ਰਸੰਗ ਇਹੋ ਜਿਹਾ, ਕੀ ਕਰਾਂਗੇ, ਹੋਰ ਕਿਹੜੇ ਅਰਥ ਲਵਾਂਗੇ ਤੇ ਕਿਹੜੇ ਲਫ਼ਜ਼ ਅਸੀਂ ਵਰਤਾਂਗੇ। ਇਸ ਪ੍ਰਕਾਰ ਦੇ ਕਮਜ਼ੋਰ ਲੋਕ, ਵਾਹਿਗੁਰੂ ਕਰਤਾਰ ਕਿਰਪਾ ਕਰਿਓ, ਅੱਗੇ ਚੱਲੀਏ ਆਪਾਂ, ਬਹੁਤੀਆਂ ਗੱਲਾਂ ਮੈਂ ਨਾ ਕਰਾਂ, ਮੇਰਾ ਦਿਲ ਨਹੀਂ ਕਰਦਾ ਇਸ ਸ਼ਖਸੀਅਤ ਦੇ ਬਾਬਤ ਬਹੁਤ ਕੁਝ ਬੋਲਣ ਤੇ। ਗੁਰੂ ਕਾ ਪੁੱਤਰ ਹੋ ਕੇ, ਵੱਡਾ ਪੁੱਤਰ ਹੋ ਕੇ, ਪੂਜਨੀਕ ਹੋ ਕੇ, ਸਭ ਕੁਝ ਜਾਣਦਾ ਹੋਇਆ ਇੰਨਾ ਗਿਰ ਗਿਆ, ਕੀ ਆਖੀਏ ਹੁਣ।
ਬੋਲਿਓ ਦਿਜ ਮੂੜ ਕਿਉਂ ਕਰਾਇਓ ਥੋ ਕਪਟ ਗੂੜ।
ਪੰਜ ਮਿੰਟ ਸਿਰਫ ਆਪਾਂ ਹੁਣ ਹੋਰ ਵਿਚਾਰਨੇ ਨੇ, ਸਿਰਫ ਪੰਜ ਮਿੰਟ। ਮੈਂ ਫਿਰ ਖਿਮਾ ਮੰਗਦਾ ਹੱਥ ਜੋੜ ਕੇ ਤੁਹਾਡੇ ਪਾਸੋਂ, ਮੈਂ ਕੋਲ ਨਹੀਂ, ਕੋਈ ਹੋਰ ਕੋਲ ਨਹੀਂ, ਨਾ ਪੰਜਵੇਂ ਪਾਤਸ਼ਾਹ ਜੀ ਨੇ ਐਵੇਂ ਕੁਝ ਲਿਖ ਕੇ ਦਿੱਤਾ, ਨਾ ਪ੍ਰਿਥੀ ਚੰਦ ਨੇ ਕਦੀ ਆਪਣੇ ਇਤਿਹਾਸ ਵਿੱਚ ਜਾਂ ਮਿਹਰਬਾਨ ਨੇ ਸਾਖੀਆਂ ਵਿੱਚ ਕਦੀ ਐਵੇਂ ਲਿਖਿਆ। ਭਾਈ ਸੰਤੋਖ ਸਿੰਘ ਲਿਖਦੇ ਪਏ ਨੇ, ਕਹਿੰਦੇ ਨੇ ਇਸ ਵੇਲੇ ਨਾ ਇਹ ਬ੍ਰਾਹਮਣ ਨੇ ਇਹ ਲਫ਼ਜ਼ ਵਰਤੇ, ਬੋਲਿਓ ਦਿਜ ਮੂੜ। ਨੌਕਰ ਵੀ ਨਾ ਫਿਰ ਉਸ ਵੇਲੇ ਲਿਹਾਜ਼ ਨਹੀਂ ਕਰਦੇ ਹੁੰਦੇ, ਨੌਕਰਾਂ ਦੀ ਵੀ ਭਾਸ਼ਾ ਬਦਲ ਜਾਂਦੀ ਹੈ ਜਦੋਂ ਵੇਖਦੇ ਨੇ ਕਿ ਇਹ ਏਡਾ ਪਾਪੀ ਬੰਦਾ, ਏਡਾ ਪਾਪੀ ਬੰਦਾ ਹੈ। ਜਿਹੜਾ ਮਰਜ਼ੀ ਧਰਮੀ ਜਿਹਾ ਧਰਮੀ ਹੋਣ ਦਾ ਵਿਖਾਵਾ ਕਰ ਲਵੇ, ਕੋਈ ਅੰਧ ਤਾਂ ਪਾਪ ਹੈ ਨਾ, ਨੌਕਰ ਲਿਹਾਜ਼ ਕਰੇਗਾ। ਬੋਲੇ ਦਿਜ ਮੂੜ ਕਿਉਂ ਕਰਾਇਓ ਥੋ ਕਪਟ ਗੂੜ। ਤੂੰ ਮੇਰੇ ਕੋਲੋਂ ਇਹ ਵੱਡਾ ਪਾਪ ਕਿਉਂ ਕਰਵਾਇਆ।
ਕੈਸੇ ਗੁਰ ਬੰਸ ਮੈਂ ਜਨਮ ਤੁਮ ਲੀਨਿਓ।
ਦੇਖੋ ਸ਼ਬਦ ਕੀ ਵਰਤਦਾ ਪਿਆ ਹੈ, ਤੂੰ ਗੁਰੂ ਘਰ ਦੇ ਵਿੱਚ ਤੂੰ ਜਨਮ ਕਿੱਥੇ ਆ ਲਿਆ, ਕਿਸ ਖਾਨਦਾਨ ਵਿੱਚ ਤੂੰ ਆ ਜੰਮਿਆ।
ਆਪ ਪਾਪ ਕੂਪ ਮੈਂ ਡੂਬਤ ਮੋਕੋ ਸੰਗ ਗਹਿ।
ਆਪ ਪਾਪ ਵਿੱਚ ਡੁੱਬਿਆ ਤੇ ਡੁੱਬਣ ਲੱਗਾ, ਮੈਨੂੰ ਵੀ ਫੜ ਕੇ ਨਾਲ ਡੁੱਬ ਗਿਆ। ਹਾਂਜੀ,
ਕਰਾਮਾਤ ਸਾਹਿਬ ਸੋ ਬੈਰ ਬੜ ਕੀਨਿਓ।
ਪਰ ਬੈਰ ਕਿਹਦੇ ਨਾਲ ਲਿਆ, ਕਰਾਮਾਤੀ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ, ਜਿਹੜੇ ਖੰਡਾਂ ਬ੍ਰਹਿਮੰਡਾਂ ਦੇ ਸਵਾਮੀ ਨੇ, ਅੰਤਰਜਾਮੀ ਨੇ, ਸਾਹਿਬਲ ਦਿਮਾਗ ਨੇ, ਤੁਸੀਂ ਉਹਨਾਂ ਦੇ ਨਾਲ ਪਾਪ ਕਰੋ, ਆਪ ਡੁੱਬੋ ਤੇ ਮੇਰੇ ਵਰਗਿਆਂ ਨੂੰ ਨਾਲ ਲੈ ਡੋਬੋ।
ਕਿਮ ਬੜੇ ਕਿਨੈ ਲਗੂ ਭਏ ਤਿਨ ਕੌਣ ਭਨੇ। ਕਿਮ ਬੜੇ ਗਿਨੈ ਲਘੂ ਭਏ ਤਿਨ ਕੌਣ ਭਨੈ।
ਕੌਣ ਕਹਿ ਸਕਦਾ ਹੈ ਕਿ ਤੁਸੀਂ ਕਿਹੜੇ ਕਿਹੜੇ ਪਾਪ ਕੀਤੇ, ਕਿੱਡੇ ਕਿੱਡੇ ਵੱਡੇ ਪਾਪ ਕੀਤੇ ਤੁਸਾਂ ਨੇ, ਨਹੀਂ ਇੱਥੇ ਆਓ।
ਕਿਮ ਨਿਬਿਓ ਗੇ ਦੋ ਲੋਕ ਸੁਖ ਗੋਖੇ ਸਭ ਨਿੰਦਾ ਜੋਤ ਹੋ ਗਏ।
ਇੱਕ ਦਿਨ ਫਿਰ ਪੜ੍ਹ ਲਓ।
ਕੇ ਮਨ ਬੇ ਹੋ ਗਏ ਤੂੰ ਲੋਕ ਸੁਖ ਖੋ ਗਏ।
ਤੁਸਾਂ ਨੇ ਦੋਹਾਂ ਲੋਕਾਂ ਦਾ ਆਪਣਾ ਸੁਖ ਗਵਾ ਲਿਆ, ਕਿਵੇਂ ਜੀਵਨ ਨਿਰਵਾਹ ਹੋਏਗਾ ਤੁਹਾਡਾ ਹੁਣ ਬਾਕੀ।
ਸਭ ਨਿੰਦਾ ਜੋਤ ਹੋ ਗਏ, ਦੁੱਖ ਭੋਗੋਗੇ ਮਲੀਨਿਓ।
ਓਏ ਪਾਪੀਓ, ਸ਼ਬਦ ਵਰਤਿਆ ਮਲੀਨਿਓ। ਅਸੀਂ ਆਮ ਤੌਰ ਤੇ ਬੋਲ ਚਾਲ ਚ ਆਖਦੇ ਹਾਂ ਓਏ ਗੰਦੇਓ। ਬਾਬੇ ਨੂੰ ਇਹ ਸ਼ਬਦ ਵਰਤੇ ਗਏ, ਮਲੀਨਿਓ ਗੰਦੇਓ। ਹੁਣ ਕਿਹੜੇ ਕਿਹੜੇ ਦੁੱਖ ਤੁਸੀਂ ਪਾਓਗੇ ਐਸਾ ਕਰਕੇ।
ਮੁੱਕ ਰਾਤ ਕੈਸੇ ਮੋਸੋ ਕਹੋ ਰਾਤ ਜੈਸੇ।
ਮੁਕਰਤ ਕੈਸੇ, ਹੁਣ ਤੁਸੀਂ ਕਿਵੇਂ ਮੁਕਰਦੇ ਹੋ। ਮੋਸੋ ਕਹੋ ਰਾਤ ਜੈਸੇ, ਜਿਵੇਂ ਤੁਸਾਂ ਨੇ ਮੈਨੂੰ ਬੀਤੀ ਰਾਤ ਆਖਿਆ।
ਆਬ ਸਭ ਨਿਮੈ ਤੈਸੇ ਕਹੋ ਪਾਪ ਮੈਂ ਪ੍ਰਵੀਨਿਓ।
ਹੁਣ ਮੈਂ ਸਾਰਿਆਂ ਦੇ ਵਿੱਚ ਉਵੇਂ ਕਹਾਂਗਾ, ਸਾਰਿਆਂ ਵਿੱਚ ਜਿਵੇਂ ਬੀਤੀ ਰਾਤ ਤੁਸਾਂ ਨੇ ਮੈਨੂੰ ਆਖਿਆ।
ਸੁਣ ਕੇ ਕੁਟਲ ਬਡੋ ਕਪਟ ਨਾ ਮਾਨੈ।
ਭਾਈ ਸਾਹਿਬ ਕਹਿੰਦੇ ਨੇ ਫਿਰ ਵੀ ਨਹੀਂ ਮੰਨਦਾ ਪਿਆ ਪ੍ਰਿਥੀ ਚੰਦ, ਨਹੀਂ ਮੰਨਦਾ ਜੀ।
ਪੁਨ ਲੋਚਨ ਨਾਨੀ ਚ ਕਰੈ ਬੋਲਤ ਕਠੋਰ ਬੈਨ।
ਇਹ ਲਫ਼ਜ਼ ਕਹਿ ਦਈਏ ਆਪਾਂ ਤੇ ਰੁਕ ਜਾਈਏ। ਕਹਿੰਦੇ ਨੇ ਇਸ ਵੇਲੇ ਇਸ ਨੂੰ ਕੋਈ ਅਜੇ ਤੱਕ ਸ਼ਰਮ ਨਹੀਂ ਆਈ, ਇੰਨੀ ਅੱਖਾਂ ਨੀਵੀਆਂ ਨਹੀਂ ਹੋਈਆਂ, ਸਗੋਂ ਬੜਾ ਕਠੋਰ ਹੋ ਕੇ ਬੋਲਿਆ। ਫਿਰ ਕੀ ਆਖਿਆ ਜੀ।
ਕਹਾ ਪਯੋ ਦਿਜ ਕੋ ਸਿਖਾਏ ਕੇ ਕਹਾਇਓ ਕੂਰ।
ਕਹਿਣ ਲੱਗੇ ਕੀ ਹੋ ਗਿਆ, ਜੇ ਤੁਸੀਂ ਆਪਣੇ ਸੇਵਕ ਨੂੰ ਇਸ ਬਾਹਮਣ ਨੂੰ ਸਾਰਾ ਕੁਝ ਝੂਠ ਪੜਾ ਦਿੱਤਾ।
ਉਭਾ ਲੰਬ ਦੇਤ ਤਪਤਾ ਵੈ ਮਨ ਮੋਹੇ ਭੈ ਨਾ।
ਤੁਸੀਂ ਮੈਨੂੰ ਉਲਾਂਭੇ ਦਿੰਦੇ ਹੋ ਇਹਨੂੰ ਸਿਖਾ ਸਿਖਾ ਕੇ, ਲੇਕਿਨ ਮੈਨੂੰ ਕੋਈ ਡਰ ਨਹੀਂ ਤੁਹਾਡੇ ਪਾਸੋਂ।
ਨਿੰਦਾ ਕੋ ਬੇਥਾਰੇ ਜਗ ਲੋਕਨ ਮੈਂ ਬਣਾ ਠੱਗ।
ਇਹ ਠੱਗੀ ਕਰਦਾ ਹੈ, ਸਾਰੇ ਜਗਤ ਵਿੱਚ ਮੇਰੀ ਨਿੰਦਾ ਫੈਲਾ ਰਹੇ ਹੋ ਤੁਸੀਂ।
ਆਪ ਕੋ ਪਜਾਵੇ ਅਗ ਪਾਸ ਤੇ ਦਰਬ ਲੈਣ।
ਆਪਣਾ ਆਪ ਪੁਜਾਵੇਗਾ, ਮੈਂ ਬ੍ਰਾਹਮਣ ਹਾਂ, ਮੈਂ ਸਚਿਆਰ ਹਾਂ, ਮੈਂ ਸੱਚ ਬੋਲ ਰਿਹਾ, ਤੁਹਾਡੇ ਕੋਲੋਂ ਪੈਸੇ ਲੈ ਰਿਹਾ ਏ।
ਕਰੈ ਉਤਪਾਤ ਮੈਂ ਨਾ ਡਰੋ ਇਨ ਬਾਤ ਬਤਨ ਤੇ।
ਕਰੈ ਉਤਪਾਤ, ਇਹ ਜਿੰਨਾ ਮਰਜ਼ੀ ਰੌਲਾ ਪਾਵੇ ਸ਼ੋਰ ਕਰੇ, ਮੈਂ ਨਾ ਡਰੋ ਇਨ ਬਾਤਨ ਤੇ, ਮੈਂ ਇਹਨਾਂ ਗੱਲਾਂ ਤੋਂ ਨਹੀਂ ਡਰਾਂਗਾ।
ਕਤਨ ਬਨਾਵੈ ਸਗਰ ਇਨ ਕੋ ਸੁਣਾਏ ਦੈਨ।
ਜਿਹਨੂੰ ਅਸੀਂ ਕਹਿੰਦੇ ਕਿਰਦਾਰ ਕੁਸ਼ੀ ਕਰਨੀ, ਕਰੈਕਟਰ ਐਸੈਸੀਨੇਸ਼ਨ ਕਰਨੀ, ਇਹ ਮੇਰਾ ਕਿਰਦਾਰ ਕੁਸ਼ੀ ਤੁਸੀਂ ਕਰ ਰਹੇ ਹੋ, ਪਰ ਮੈਂ ਕੋਈ ਪਰਵਾਹ ਨਹੀਂ ਕਰਦਾ। ਤੁਸੀਂ ਜੋ ਮੇਰੇ ਤੇ ਦੋਸ਼ ਲਾਉਣੇ ਨੇ ਲਗਾ ਲਓ, ਇਹਦੇ ਕੋਲੋਂ ਜੋ ਬੁਲਾਉਣਾ ਬੁਲਾ ਲਓ। ਮੈਨੂੰ ਪਤਾ ਹੈ ਕਿਉਂ ਬੋਲਦਾ ਪਿਆ ਹੈ, ਤੁਹਾਡੇ ਦਿੱਤੇ ਪੈਸਿਆਂ ਤੇ ਬੋਲਦਾ ਪਿਆ ਹੈ। ਗੱਲਬਾਤ ਅਜੇ ਜਾਰੀ ਹੈ, ਆਪਾਂ ਸਤਿਗੁਰੂ ਕਿਰਪਾ ਕਰਨ ਭਲਕੇ ਫਿਰ ਅੱਗੇ ਚੱਲਣ ਦਾ ਯਤਨ ਕਰਾਂਗੇ।